ਆਓ ਮਨ ਬਿੱਟੀਆਂ ਇਕਾਗਰ ਕਰੀਏ, ਔਰ ਚਰਣਾ ਚਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿੱਟੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾ ਇਹ ਜਿਹੜਾ ਮਨੁੱਖ ਦਾ ਤੈਨੂੰ ਸਰੀਰ ਮਿਲਿਆ ਨਾ, ਕਦੀ ਵਿਚਾਰ ਕਰਿਆ ਕਰੇ ਕੀ ਹੈ। ਕਹਿੰਦਾ ਜੀ ਕਿਉਂ? ਕਹਿੰਦੇ ਸਰੀਰ ਤਾਂ ਤੈਨੂੰ ਪਹਿਲਾਂ ਵੀ ਬੜੇ ਮਿਲੇ, ਕੋਈ ਕਮੀ ਹੈ ਕਿਤੇ, ਥੋੜੇ ਭੋਗੇ ਕਿਤੇ? ਕਹਿੰਦਾ ਜੀ ਠੀਕ ਹੈ। ਕਹਿੰਦੇ ਪਰ ਇਹ ਸਰੀਰ ਕੀ ਹੈ, ਇਸ ਸਰੀਰ ਦੀ ਮਾਨਤਾ ਕੀ ਹੈ? ਇਹ ਤੈਨੂੰ ਏਡੀ ਸੁੰਦਰ ਦਾਤ ਦਿੱਤੀ ਪਰਮਾਤਮਾ ਨੇ, ਔਰ 83,99,999 ਜਨਮ ਜਿਹੜੇ ਨੇ ਉਹ ਇਸ ਜਨਮ ਦੀ ਖੋਜ ਕਰਦੇ, ਇਸ ਜਨਮ ਤੱਕ ਪਹੁੰਚਣ ਦੀ ਉਮੀਦ ਚ ਬੈਠੇ ਹਨ। ਕਹਿੰਦੇ ਦੇਖ, ਪਿਛਲਿਆਂ ਜਨਮਾਂ ਦੇ ਅੰਦਰ ਤੇਰੇ ਮਨ ਦੀ ਪਕਾਰ ਹੁੰਦੀ ਸੀ। ਕੀ ਪਕਾਰ ਹੁੰਦੀ ਸੀ? ਸਭ ਸੁਹਾਗਣ ਮਾਨੇ ਰਲੀਆਂ ਇੱਕ ਦੇਹੋ ਰਾਤ ਮੁਰਾਰੀ। ਕਹਿੰਦੇ ਸਭ ਸੁਹਾਗਣ ਮਾਨੇ ਰਲੀਆਂ, ਤੇਰੇ ਮਨ ਚ ਇੱਕ ਤੰਗ ਹੁੰਦੀ ਸੀ। ਕੈਸੀ ਤੰਗ ਹੁੰਦੀ ਸੀ? ਕਿ ਉਹ ਜਿਹੜੀਆਂ ਸੁਹਾਗਣਾ, ਸੁਹਾਗਣ ਕਿਹੜੀ ਹੈ? ਜਿਹੜੀ ਪਤੀ ਦੀ ਹੋ ਗਈ ਹੈ, ਜਿਹਦਾ ਵਿਆਹ ਹੋ ਗਿਆ, ਜਿਹਦਾ ਨਾਤਾ ਜੁੜ ਗਿਆ ਕਿਸੇ ਨਾਲ। ਕਹਿੰਦੇ ਤੇਰੇ ਮਨ ਵਿੱਚ ਇੱਕ ਤੰਗ ਹੁੰਦੀ ਸੀ ਪਿਛਲਿਆਂ ਜਨਮਾਂ ਦੇ ਅੰਦਰ, ਕਿ ਉਹ ਜਿਹੜੀ ਆਤਮਾ ਪਰਮਾਤਮਾ ਤੇਰੇ ਤੱਕ ਪਹੁੰਚ ਗਈ ਹੈ, ਤੇਰੇ ਚ ਲੀਨ ਹੋ ਗਈ ਹੈ, ਕਿਰਪਾ ਕਰੋ। ਕੈਸੀ ਕਿਰਪਾ? ਸਭ ਸੁਹਾਗਣ ਮਾਨੇ ਰਲੀਆਂ। ਕਹਿੰਦੇ ਉਹ ਸੁਹਾਗਣਾ, ਉਹ ਤੇਰੇ ਚ ਲੀਨ ਹੋਈਆਂ ਆਤਮਾ ਜਿਹੜੀਆਂ ਨੇ, ਰੰਗ ਰਲੀਆਂ ਮਨਾਉਂਦੀਆਂ ਫਿਰਦੀਆਂ ਨੇ, ਖੇੜੇ ਚ ਰਹਿੰਦੀਆਂ ਨੇ, ਤੇ ਫਿਰ ਤੇਰੀ ਮੰਗ ਪੈਦਾ ਹੋਈ ਇੱਕ ਦੇਹੋ ਰਾਤ ਮੁਰਾਰੀ, ਕਿ ਹੇ ਪਰਮਾਤਮਾ ਮੈਨੂੰ ਇੱਕ ਰਾਤ ਦੇ, ਉਹ ਰਾਤ ਜਿਸ ਰਾਤ ਵਿੱਚ ਮੈਂ ਸੁਹਾਗਣ ਹੋ ਸਕਾਂ। ਦੇਖੋ ਧਿਆਨ ਦੇਣ ਵਾਲੀ ਗੱਲ ਹੈ, ਐਵੇਂ ਨਹੀਂ ਪੰਕਤੀ ਪੜ੍ਹ ਲਈ ਤੇ ਕੰਮ ਨਿਬੜ ਗਿਆ। ਇੱਕ ਦੇਹੋ ਰਾਤ ਮਰਾਰੀ, ਰਾਤ ਕਿਹਨੂੰ ਕਹਿੰਦੇ? ਰਾਤ ਜੀਵਨ ਨੂੰ ਕਹਿੰਦੇ, ਰਾਤ ਜੀਵਨ ਨੂੰ ਕਹਿੰਦੇ, ਜ਼ਿੰਦਗੀ ਨੂੰ ਕਹਿੰਦੇ। ਕਹਿੰਦੇ ਇੱਕ ਦੇਹੋ ਰਾਤ, ਇੱਕ ਰਾਤ 84 ਲੱਖ ਜੂਨ ਦੇ ਵਿੱਚੋਂ ਇੱਕ ਜੀਵਨ ਮੈਨੂੰ ਵੀ ਦੇ, ਜਿਹਦੇ ਵਿੱਚ ਮੈਂ ਉਹ ਰੰਗ ਰਲੀਆਂ ਮਾਣ ਸਕਾਂ ਜਿਹੜੀਆਂ ਤੇਰੀਆਂ ਸੁਹਾਗਣਾਂ ਮਾਣਦੀਆਂ ਫਿਰਦੀਆਂ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਆਤਮਾ ਜਿਹੜੀ ਤੂੰ ਚੀਜ਼ ਮੰਗੀ ਸੀ ਨਾ, ਹੁਣ ਤੈਨੂੰ ਮਿਲੀ ਹੈ, ਮਨੁੱਖ ਦਾ ਸਰੀਰ। ਕਹਿੰਦੀ ਕੀ ਮਹਾਨਤਾ ਹੈ, ਕੀ ਮਹਾਨਤਾ ਹੈ ਇਹਦੀ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਵਾਸਲਾ, ਕਦ ਵਾਸ ਲਈ ਜੇ। ਧਿਆਨ ਦਿਓ, ਗੁਣਾ ਕਾ ਹੋਵੇ ਵਾਸਲਾ, ਕਦ ਵਾਸ ਲਈ ਜੇ। ਹੁਣ ਵਾਸ ਤੇ ਵਾਸਲਾ ਚ ਫਰਕ ਕੀ ਹੈ? ਦੋ ਅੱਖਰ ਪੰਕਤੀ ਚ ਆਈ, ਇੱਕ ਵਾਸਲਾ ਇੱਕ ਵਾਸ। ਵਾਸ ਕਹਿੰਦੇ ਨੇ ਸੁਗੰਧੀ ਨੂੰ, ਵਾਸ ਕਹਿੰਦੇ ਨੇ ਸੁਗੰਧੀ ਨੂੰ, ਖੁਸ਼ਬੂ ਨੂੰ, ਤੇ ਵਾਸਲਾ ਕਿਹਨੂੰ ਕਹਿੰਦੇ ਨੇ? ਜੇ ਕਿਤੇ ਮੌਕਾ ਲੱਗਾ ਹੋਵੇ ਕਿਤੇ ਮੁਸਲਿਮ ਕੰਟਰੀਆਂ ਚ ਜਾਣ ਦਾ, ਜਾਂ ਕਿਤੇ ਵਾਸਤਾ ਪਿਆ ਹੋਵੇ ਕਿਸੇ ਮੁਸਲਮਾਨ ਦੇ ਨਾਲ, ਤੇ ਉਹ ਸੈਂਟ ਨੂੰ ਬੜਾ ਪਸੰਦ ਕਰਦੇ ਆ। ਜਿਹੜੀਆਂ ਮੁਸਲਿਮ ਕੰਟਰੀਆਂ ਨੇ ਜਾਂ ਮੁਸਲਮਾਨਾਂ ਦੇ ਇਲਾਕੇ ਨੇ, ਉਹਨਾਂ ਇਲਾਕਿਆਂ ਦੇ ਅੰਦਰ ਅੱਜ ਵੀ ਸੈਂਟ ਦੀ ਬੜੀ ਮਾਨਤਾ ਹੈ। ਤੇ ਧਿਆਨ ਦੇਣਾ, ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਉਹ ਇਲਾਕੇ ਜਿੱਥੇ ਮੁਸਲਮਾਨ ਰਹਿੰਦੇ ਹਨ, ਪੂਰਾ ਇਲਾਕਾ ਹੀ ਮੁਸਲਮਾਨਾਂ ਦਾ। ਜਿਵੇਂ ਆਪਣੇ ਅੰਦਰ ਸਬਜ਼ੀ ਵੇਚਦਾ ਆਪਾਂ ਕੀ ਕਹਿੰਦੇ, ਸਬਜ਼ੀ ਵਾਲਾ ਆ ਗਿਆ, ਆਪਣੇ ਘਰਾਂ ਦੇ ਅੰਦਰ ਕੁਛ ਜਿੱਦਾਂ ਦੀ ਵੇਚਦਾ ਉਹਦਾ ਉਦਾਂ ਦਾ ਨਾਂ ਰੱਖ ਦਿੰਦੇ ਹਾਂ ਆਪਾਂ। ਚੂੜੀਆਂ ਵੇਚਦਾ ਕਹਿੰਦੇ ਵੰਜਾਰਾ ਆ ਗਿਆ। ਤੇ ਜਿਹੜੇ ਮੁਸਲਮਾਨ ਆ ਉਹ ਸੈਂਟ ਵੇਚਦਾ, ਉਹ ਅਤਾਰ ਕਹਿੰਦੇ ਆ, ਅਤਾਰ ਵਾਲਾ ਆ ਗਿਆ, ਅਤਾਰ ਆ ਗਿਆ। ਅਤਾਰ ਦਾ ਮਤਲਬ ਕੀ? ਅਤਰ। ਅਤਰ ਕਿਹਨੂੰ ਕਹਿੰਦੇ? ਸੈਂਟ ਨੂੰ। ਉਹ ਕਹਿੰਦੇ ਅਤਾਰ ਆ ਗਿਆ, ਅਤਰ ਵੇਚਣ ਵਾਲਾ ਆ ਗਿਆ। ਕੀ ਹੁੰਦਾ ਉਹਦੇ ਕੋਲ? ਮਸਲਾ ਕਿਹਨੂੰ ਕਹਿੰਦੇ? ਉਹਦੇ ਕੋਲ ਲੱਕੜ ਦਾ ਇੱਕ ਬਕਸਾ ਹੁੰਦਾ, ਉਹ ਬਕਸੇ ਦੇ ਵਿੱਚ ਉਹਨੇ ਅਤਰ ਪਾਏ ਹੁੰਦੇ ਮਨ ਸੁਣਦੇ, ਉਸ ਬਕਸੇ ਨੂੰ ਵਾਸਲਾ ਕਹਿੰਦੇ ਆ, ਉਸ ਬਕਸੇ ਨੂੰ ਵਾਸਲਾ ਕਹਿੰਦੇ ਆ। ਤੇ ਮੁਸਲਮਾਨ ਇਲਾਕਿਆਂ ਦੇ ਵਿੱਚ ਉਹਦਾ ਅਤਾਰ ਹੈ ਨਾ, ਉਹ ਵਾਸਲਾ ਲੈ ਕੇ ਘੁੰਮ ਰਿਹਾ। ਉਹਦੇ ਚ ਕਈ ਪ੍ਰਕਾਰ ਦੇ ਸੈਂਟ ਪਾਏ, ਵੱਖ ਵੱਖ ਸੁਗੰਧੀਆਂ ਵਾਲੇ। ਕਨੌਜ ਦੀ ਧਰਤੀ ਦੇ ਅੰਦਰ ਕਿਤੇ ਜਾਈਏ ਇਲਾਕੇ ਚ, ਉੱਥੇ ਅਤਰ ਜ਼ਿਆਦਾ ਤਿਆਰ ਹੁੰਦੇ ਨੇ। ਉਸ ਧਰਤੀ ਉੱਤੇ ਫੁੱਲ ਹੀ ਫੁੱਲ ਉੱਗਦੇ, ਫੁੱਲਾਂ ਦੀ ਫਸਲ ਹੁੰਦੀ ਹੈ, ਹੋਰ ਕੋਈ ਫਸਲ ਨਹੀਂ ਹੁੰਦੀ। ਤੇ ਜਦੋਂ ਅਤਾਰ ਆਉਂਦਾ ਹੈ ਨਾ, ਤੇ ਗਲੀਆਂ ਚ ਖੁਸ਼ਬੂ ਖਿਲਦੀ ਜਾਂਦੀ ਹੈ। ਤੇ ਘਰਾਂ ਚ ਬੈਠੇ ਲੋਕੀ ਕੀ ਕਹਿੰਦੇ? ਲੱਗਦੇ ਬਾਹਰ ਅਤਾਰ ਆਇਆ, ਅਤਰ ਵੇਚਣ ਵਾਲਾ ਆਇਆ। ਗੁਰੂ ਜੀ ਕਹਿੰਦੇ, ਕਹਿੰਦੇ ਧਿਆਨ ਦੇ, ਉਹਦਾ ਡੱਬਾ ਹੈ, ਉਹਦੀ ਪੇਟੀ ਹੈ ਲੱਕੜ ਦੀ, ਉਹਦੇ ਚ ਅਗਰ ਉਹ ਸੈਂਟ ਨਾ ਹੋਣ, ਅਤਰ ਨਾ ਹੋਣ, ਤੇ ਉਹਦਾ ਕੋਈ ਮੁੱਲ ਨਹੀਂ, ਉਹਦੇ ਚ ਖੁਸ਼ਬੂ ਨਹੀਂ ਆਉਂਦੀ। ਉਹ ਚ ਖੁਸ਼ਬੂ ਆਉਂਦੀ, ਉਹਦੇ ਵਿੱਚ ਅਤਰ ਆ, ਉਹਦੇ ਵਿੱਚ ਸੈਂਟ ਆ, ਤਾਂ ਖੁਸ਼ਬੂ ਆਉਂਦੀ ਹੈ। ਕਹਿੰਦਾ ਹਾਂਜੀ। ਕਹਿੰਦੇ ਫਿਰ ਧਿਆਨ ਦੇ, ਗੁਣਾ ਕਹੋਵੇ ਵਾਸਲਾ। ਕਹਿੰਦੇ ਮਨਾ ਇਹਦਾ ਸਰੀਰ ਹੈ ਨਾ ਮਨੁੱਖ ਦਾ, ਇਹ ਡੱਬਾ ਹੀ ਹੈ, ਪਰ ਇਹਦੇ ਅੰਦਰ ਜਿਹੜੇ ਗੁਣ ਹੈ ਨਾ, ਉਹਨਾਂ ਗੁਣਾ ਕਰਕੇ ਇਸ ਸਰੀਰ ਦੀ ਮਾਨਤਾ ਹੀ। ਅਗਰ ਅੰਦਰ ਗੁਣ ਨਾ ਆਉਂਦੇ ਤਾਂ ਇਹਦੀ ਕੋਈ ਮਾਨਤਾ ਨਹੀਂ ਸੀ, ਉਸ ਡੱਬੇ ਦੀ, ਉਸ ਬਕਸੇ ਦੀ ਕੋਈ ਮਾਨਤਾ ਨਹੀਂ ਹੈ। ਉਸ ਡੱਬੇ ਦੀ ਮਾਨਤਾ ਅਤਰ ਕਰਕੇ ਆ। ਕਹਿੰਦੇ ਫਿਰ ਧਿਆਨ ਲਈ, ਮਨੁੱਖੀ ਸਰੀਰ ਦੀ ਮਾਨਤਾ ਗੁਣਾ ਕਰਕੇ ਆ। ਕਹਿੰਦਾ ਜੀ ਕਿਵੇਂ? ਤੇ ਗੁਰੂ ਜੀ ਨੇ ਬੜੇ ਹੀ ਪਿਆਰ ਦੇ ਨਾਲ ਕਿਹਾ, ਕਹਿੰਦੇ ਲੱਖ 84 ਜੋਨ ਸਬਾਈ, 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ ਹੈ, ਪਰ ਗੁਣਾ ਕਰਕੇ ਮਾਨਸ ਕੋ ਪ੍ਰਭ ਦੀ ਵਡਿਆਈ। ਕਹਿੰਦੇ ਇਹਦੇ ਅੰਦਰ ਗੁਣ ਆ, ਸਾਨੂੰ ਵਡਿਆਈ ਮਿਲੀ। ਹੁਣ ਧਿਆਨ ਦੇਣਾ, ਸੀ ਤੇ ਡੱਬਾ ਹੀ ਹੈ, ਸੀ ਤੇ ਖੋਖਾ ਹੀ ਹੈ, ਪਰ ਉਹਦੇ ਅੰਦਰ ਕੁਛ ਹੈ, ਤਾਂ ਉਸ ਡੱਬੇ ਦੀ ਵਡਿਆਈ ਆ। ਇਸ ਸਰੀਰ ਦੇ ਅੰਦਰ, ਇਸ ਜਨਮ ਦੇ ਅੰਦਰ, ਮਨ ਦੇ ਅੰਦਰ ਗੁਣ ਆ, ਵੀ ਇਸ ਸਰੀਰ, ਇਸ ਡੱਬੇ ਵਿੱਚ ਬੈਠਾ ਇਹ ਮਨ ਪਰਮਾਤਮਾ ਤੱਕ ਪਹੁੰਚ ਕਰ ਸਕਦਾ, ਉਸ ਕਿਸੇ ਸਰੀਰ ਅੰਦਰ ਨਹੀਂ ਕਰ ਸਕਦਾ। ਸਿਰਫ ਇੱਕ ਸਰੀਰ ਜਿਹਦੇ ਅੰਦਰ ਇਹ ਬੈਠਾ ਪਰਮਾਤਮਾ ਤੱਕ ਪਹੁੰਚ ਕਰ ਸਕਦਾ, ਆਪਣੇ ਆਪ ਦੀ ਪਹਿਚਾਣ ਕਰ ਸਕਦਾ, ਕਹਿੰਦੇ ਉਹ ਗੁਣ ਅੰਦਰ ਹੈ ਇਹਦੇ। ਪਰ ਮਿਲਿਆ ਕਿਹਦੇ ਚ? ਕਹਿੰਦੇ ਉਹ ਡੱਬਾ ਸਪੈਸ਼ਲ ਹੁੰਦਾ, ਲੱਕੜ ਦਾ ਡੱਬਾ ਭਾਵੇਂ ਨੇ ਬਣਾਇਆ ਹੈ, ਤੇ ਬਾਕੀ ਵਰਗਾ ਹੀ ਹੈ। ਸਪੈਸ਼ਲ ਕਿਉਂ ਹੁੰਦਾ? ਧਿਆਨ ਦੇਣਾ, ਬਾਕੀ ਚੀਜ਼ਾਂ ਨਾ ਡੱਬੇ ਆ, ਉਹਨਾਂ ਡੱਬੇ ਚ ਆਪਾਂ ਕੋਈ ਚੀਜ਼ ਸਮਾਨ ਪਾ ਦਈਏ, ਇਕੱਠਾ ਸੁੱਟ ਦੇਈਦਾ, ਪਰ ਅਤਰ ਵੇਚਦਾ ਨਾ ਡੱਬੇ, ਅਤਰ ਉਹਨੇ ਵਿਚਕਾਰ ਨਿੱਕੇ ਨਿੱਕੇ ਖਾਨੇ ਬਣਾਏ ਹੁੰਦੇ ਤੇ ਵੱਖਰੇ ਵੱਖਰੇ ਰੱਖੇ ਹੁੰਦੇ। ਆ ਚਮੇਲੀ ਦਾ ਅਦਰ ਆ, ਆ ਗੁਲਾਬ ਦਾ ਅਦਰ ਆ, ਆ ਕਮਲ ਦਾ ਅਦਰ ਆ, ਕਿਉਂਕਿ ਕਈ ਫੁੱਲਾਂ ਚੋਂ ਨਿਕਲਦਾ, ਉਦਾਂ ਦਾ ਨਾਂ ਰੱਖੀਦਾ ਉਹਦਾ। ਉਹ ਵੱਖਰੇ ਵੱਖਰੇ ਡੱਬੇ ਹੁੰਦੇ, ਅੱਧੇ ਨਾ ਨਿੱਕੇ ਨਿੱਕੇ ਖਾਨੇ ਬਣਾਏ, ਉਹਨਾਂ ਖਾਨਿਆਂ ਚ ਉਹਨੇ, ਹਾਂਜੀ ਕਿਹੜਾ ਚਾਹੀਦਾ ਜੀ? ਗੁਲਾਬ ਦਾ ਅਦਰ ਹੈਗਾ, ਪਾ ਲਓ। ਇਹ ਨਹੀਂ ਇਕੱਠੀਆਂ ਸ਼ੀਸ਼ੀਆਂ ਮਿਕਸ ਪਈਆਂ, ਲੱਭਦਾ ਹੀ ਮਰ ਗਿਆ। ਉਹਨੂੰ ਪਤਾ ਸਵੇਰੇ ਤੁਰ ਲੱਗਿਆ ਕਿ ਗੁਲਾਬ ਦਾ ਅਤਰ ਮੈਂ ਇਸ ਪਾਸੇ ਪਾਇਆ, ਚਮੇਲੀ ਦਾ ਅਤਰ ਮੈਂ ਇਸ ਪਾਸੇ ਪਾਇਆ, ਤਾਂ ਉਹਦੀ ਮਾਨਤਾ ਹੈ। ਤੇ ਗੁਰੂ ਜੀ ਕਹਿੰਦੇ, ਬਾਕੀ ਜਨਮਾਂ ਅੰਦਰ ਸਾਰਾ ਡੱਬਾ ਹੀ ਆ, ਇਕੱਠਾ ਹੀ ਪਿਆ ਸਭ ਕੁਛ, ਪਰ ਇੱਕ ਮਨੁੱਖ ਜਨਮ ਹੈ, ਇਸ ਡੱਬੇ ਚ ਮੈਂ ਉਹ ਖੁਸ਼ਬੂ ਰੂਪੀ ਅਤਰ ਵੱਖੋ ਵੱਖਰਾ ਪਾਇਆ ਹੈ। ਕਹਿੰਦੇ ਕਿਵੇਂ? ਜਾਣਦੇ ਨਾ ਕਿਵੇਂ? ਜਿੱਥੇ ਗੁਣ ਛੁਪਾਏ ਆ, ਉੱਥੇ ਪਰਮਾਤਮਾ ਨੇ ਔਗਣ ਵੀ ਛੁਪਾਏ ਆ। ਕਿਵੇਂ? ਵਿਚਾਰ ਕਰਨਾ, ਡੱਬੇ ਦੀ ਗੱਲ ਨਹੀਂ ਹੈ, ਬਕਸੇ ਦੀ ਗੱਲ ਨਹੀਂ ਹੈ। ਡੱਬੇ ਚ ਅਤਰ ਪਾਏ, ਅਤਰਾ ਕਰਕੇ ਡੱਬੇ ਦਾ ਮੁੱਲ ਹੈ, ਡੱਬੇ ਦਾ ਕੋਈ ਮੁੱਲ ਨਹੀਂ। ਸਰੀਰ ਦਾ ਕੋਈ ਮੁੱਲ ਨਹੀਂ ਹੈ, ਇਹਦੇ ਅੰਦਰ ਮਨ ਕਰਕੇ ਮੋਲਿਆ, ਸਰੀਰ ਦਾ ਕੋਈ ਮੁੱਲ ਨਹੀਂ। ਤੇ ਖੁਸ਼ਬੂ ਇਹਦੇ ਚ ਆ, ਅਤਰ ਚ ਆ, ਸ਼ੀਸ਼ੀ ਚ ਆ, ਖੁਸ਼ਬੂ ਡੱਬੇ ਚ ਨਹੀਂ ਹੈ। ਉਸ ਅਤਰ ਕਰਕੇ ਡੱਬੇ ਚ ਖੁਸ਼ਬੂ ਆਉਂਦੀ ਪਈ ਹੈ, ਇਹਦੇ ਅੰਦਰ ਮਨ ਵਿੱਚ ਗੁਣਿਆ, ਮਨ ਕਰਕੇ ਇਸ ਸਰੀਰ ਦਾ ਮੁੱਲ ਆ, ਅਦਰਵਾਈਜ਼ ਸਰੀਰ ਦਾ ਕੋਈ ਮੁੱਲ ਨਹੀਂ ਹੈ। ਗੁਣ ਖੁਸ਼ਬੂ ਅਤਰ ਵਿੱਚ ਆ, ਸ਼ੀਸ਼ੀ ਵਿੱਚ ਆ, ਤੇ ਗੁਣ ਮਨ ਵਿੱਚ ਆ। ਹੁਣ ਕੀ ਕਹਿਣ ਲੱਗੇ, ਕਹਿੰਦੇ ਵਿਚਾਰ ਕਰ, ਜੇ ਸਰੀਰ ਦੀ ਗੱਲ ਕਰੀਏ, ਜਿੱਥੇ ਗੁਣ ਛੁਪਾਏ ਉੱਥੇ ਔਗੁਣ ਵੀ ਛੁਪਾਏ। ਸਰੀਰ ਦੀ ਗੱਲ ਕਰੀਏ, ਹੱਡੀਆਂ, ਸਰੀਰ ਦੀ ਹੱਡੀਆਂ, ਹੱਡੀਆਂ ਉੱਤੇ ਮਾਸ, ਮਾਸ ਉੱਤੇ ਚਰਬੀ, ਚਰਬੀ ਉੱਤੇ ਖਲੜੀ। ਇਹਦੀ ਖਲੜੀ ਹੈ, ਇਹਨੇ ਛੁਪਾਇਆ ਸਭ ਕੁਛ, ਖਲੜੀ ਹੈ, ਛੁਪਾਇਆ ਹੈ ਸਭ ਕੁਛ। ਕਿਸੇ ਇਨਸਾਨ ਦੇ ਚੋਟ ਲੱਗ ਜਾਵੇ, ਕੱਟ ਲੱਗ ਜਾਵੇ, ਹੱਡੀ ਤੱਕ ਪਹੁੰਚ ਜਾਵੇ, ਹੱਡੀ ਦਿਖਾਈ ਦੇਣ ਲੱਗ ਪਵੇ, 10 ਬੰਦੇ ਲਾਗੇ ਡਰਨ ਲੱਗ ਪੈਂਦੇ, 10 ਬੰਦੇ ਲਾਗੇ ਖੜੇ ਡਰਨ ਲੱਗ ਪੈਂਦੇ ਆ। ਕਈ ਏਦਾਂ ਦੇ ਸੱਜਣ ਹੈਗੇ, ਕਿਸੇ ਦੇ ਸੱਟ ਲੱਗੀ ਵੇਖ ਲੈਣ, 10 ਦਿਨ ਤੱਕ ਨੀਂਦ ਨਹੀਂ ਆਉਂਦੀ, ਕੀ ਗੱਲ ਕੀ ਹੋ ਗਈ, ਉਹ ਮੇਰੇ ਕੋਲ ਸਹਿਣ ਨਹੀਂ ਹੋ ਰਿਹਾ, ਉਹਦਾ ਖੂਨ ਬੜਾ ਵਗਿਆ, ਉਹਦੀਆਂ ਹੱਡੀਆਂ ਦਿਸਣ ਲੱਗ ਪਈਆਂ, ਚਿੱਥੜੇ ਉੱਡ ਗਏ, ਸਹਿਣ ਨਹੀਂ ਹੁੰਦਾ। ਠੀਕ ਹੈ, ਕੀ ਕਹਿੰਦਾ, ਕਹਿੰਦਾ ਮੈਂ ਤਾਂ ਹੈਰਾਨ ਆ, ਮਾਸ ਏਡਾ ਸੋਹਣਾ, ਚਮੜੀ ਏਡੀ ਸੋਹਣੀ, ਥੱਲਿਓ ਮਾਸ ਕਿੱਦਾਂ ਦਾ ਸੀ, ਥੱਲਿਓ ਖੂਨ ਕਿੱਦਾਂ ਦਾ ਸੀ। ਉਹ ਛੁਪਾ ਕੇ ਰੱਖਿਆ ਪਰਮਾਤਮਾ ਨੇ ਸਭ ਕੁਛ, ਪਰਦਾ ਪਾ ਕੇ ਰੱਖਿਆ। ਕਹੋਗੇ ਕਿੱਦਾਂ, ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਬੜੇ ਪਿਆਰ ਦੇ ਨਾਲ ਕਹਿੰਦੇ, ਕੀ ਕਹਿੰਦੇ, ਕਹਿੰਦੇ ਜੈ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ। ਦੱਸੋ, ਕਹਿੰਦਾ ਜਿਸ ਕਿਰਪਾ ਨਾਲ, ਜਿਸ ਬਖਸ਼ਿਸ਼ ਨਾਲ ਪਰਮਾਤਮਾ ਤੇਰੇ ਸਾਰੇ ਔਗਣ ਢੱਕੇ ਆ ਨਾ, ਛਿੱਦਰ ਛੇਕ ਔਗਣ, ਕਹਿੰਦੇ ਔਗਣ ਢੱਕੇ ਆ ਨਾ, ਕਹਿੰਦੇ ਧਿਆਨ ਦੇਈ, ਉਦਾਂ ਹੀ ਤੇਰਾ ਸਰੀਰ ਵੀ ਢੱਕਿਆ। ਤੇਰੇ ਸਰੀਰ ਦੇ ਵਿੱਚੋਂ ਤੁਸੀਂ ਕਦੀ ਧਿਆਨ ਦਿਓ, 2-4-10 ਦਿਨ ਜ਼ਖਮ ਨਾ ਸੁੱਕੇ ਤੇ ਵਿੱਚੋਂ ਬੋ ਆਉਣ ਲੱਗ ਪੈਂਦੀ, ਤੇ ਵਿੱਚੋਂ ਪਾਕ ਨਿਕਲਣ ਲੱਗ ਪੈਂਦੀ ਹੈ। ਠੀਕ ਹੈ, ਅੰਦਰ ਕੋਈ ਜ਼ਖਮ ਹੋ ਜਾਏ ਤੇ ਪਾਕ ਆਉਣ ਲੱਗ ਪੈਂਦੀ, ਪਰ ਉਦਾਂ ਚਮੜੀ ਬੜੀ ਸੋਹਣੀ ਹੈ, ਖਲੜੀ ਬੜੀ ਸੋਹਣੀ ਹੈ। ਢੱਕਿਆ ਨਾ, ਪਰਦਾ ਕੀਤਾ ਨਾ ਪਰਮਾਤਮਾ ਨੇ, ਤੇਰੇ ਔਗਣ ਢੱਕੇ ਆ ਪਰਮਾਤਮਾ ਨੇ, ਜਿਵੇਂ ਸਰੀਰ ਦੇ ਔਗਣ ਢੱਕੇ ਆ। ਕਹਿੰਦੇ ਮਨਾ, ਏਦਾਂ ਤੇਰੇ ਔਗਣ ਢੱਕੇ ਆ, ਜਿੱਦਾਂ ਤੇਰੇ ਸਰੀਰ ਦੀ ਬਦਬੂ ਨੂੰ, ਗੰਦਗੀ ਨੂੰ ਢੱਕਿਆ, ਏਦਾਂ ਮਨਾ ਤੇਰੇ ਔਗਣਾਂ ਨੂੰ ਢੱਕਿਆ ਪਰਮਾਤਮਾ ਨੇ। ਕਹਿੰਦੇ ਕਦੀ ਜ਼ਿੰਦਗੀ ਚ ਯਾਦ ਕਰੀ, ਤੂੰ ਪਿਛਲੇ ਜਨਮ ਜਿੰਨੇ ਵੀ ਔਗਣ ਕੀਤੇ ਆ, ਪਾਪ ਕੀਤੇ ਆ, ਪਰਮਾਤਮਾ ਨੇ ਪਰਦਾ ਪਾ ਕੇ ਰੱਖਿਆ, ਤੈਨੂੰ ਖੁਦ ਨੂੰ ਨੀ ਪਤਾ ਮੈਂ ਕੀ ਕੀਤਾ, ਤੈਨੂੰ ਖੁਦ ਨੂੰ ਨੀ ਪਤਾ ਮੈਂ ਕੀ ਕੀਤਾ। ਦੋ ਬੰਦੇ ਲੜ ਪਏ, ਲੜ ਪਏ ਤੇ ਕੀ ਕਹਿੰਦਾ ਇੱਕ ਦੂਜੇ ਨੂੰ, ਕਹਿੰਦਾ ਤੂੰ ਬਹੁਤਾ ਥੋੜਾ ਨਾ ਬਾ, ਜੇ ਮੈਂ ਤੇਰਾ ਭੇਦ ਖੋਲਦਾ ਨਾ, ਅੱਜ ਦਾ ਤੂੰ ਸੋਹਣਾ ਬਣਿਆ ਪਿਤਾ, ਏਡਾ ਤੂੰ ਸੋਹਣਾ ਨਹੀਂ। ਇਹਦਾ ਮਤਲਬ ਕੀ ਹੈ ਕਿ ਜਿਹੜਾ ਤੇਰਾ ਸੁਪਨ ਹੈ ਨਾ, ਇਸ ਸੁਪਨ ਦੇ ਪਿੱਛੇ ਤੇਰੇ ਔਗਣ ਛੁਪੇ ਹੋਏ ਆ, ਤੂੰਨੇ ਕੀ ਖੋਲਣਾ ਹੈ, ਤੇਰੇ ਔਗਣ ਖੋਲਣੇ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ, ਉਹਦੇ ਪਰਮਾਤਮਾ ਏਡਾ ਕਿ ਦਿਆਲੂ ਹੈ, ਜਿਵੇਂ ਉਹਨੇ ਸਰੀਰ ਦੀ ਗੰਦਗੀ ਨੂੰ ਢੱਕਿਆ, ਏਦਾਂ ਉਹਦੇ ਮਨ ਦੇ ਔਗਣ ਨੂੰ ਵੀ ਢੱਕਿਆ। ਜਾਣਦੇ ਹੋ, ਘਰ ਵਾਲੀ ਬੰਦੇ ਨੂੰ ਪੂਰਾ ਨਹੀਂ ਜਾਣਦੀ, ਬੰਦਾ ਪੂਰਾ ਘਰ ਵਾਲੀ ਨੂੰ ਨਹੀਂ ਜਾਣਦਾ। ਹਰਕੇ ਦੇ ਪਰਦੇ ਢੱਕੇ ਹੋਏ ਆ, ਹਰਕੇ ਦੇ ਔਗਣ ਢੱਕੇ ਹੋਏ ਆ। ਤੇ ਗੁਰੂ ਜੀ ਸਮਝਾਉਣ ਲੱਗੇ, ਇੱਕ ਜਗ੍ਹਾ ਤੇ ਕਬੀਰ ਸਾਹਿਬ ਨੇ ਕਿਹਾ, ਕਈ ਸੱਜਣ ਨਾ ਬੜਾ ਆਕੜ ਆਕੜ ਕੇ ਚੱਲਦੇ ਆ, ਕਹਿੰਦਾ ਮੈਂ ਸੋਹਣਾ ਬਣਾ, ਮੇਰੀ ਬੋਡੀ ਬੜੀ ਅੱਛੀ ਹੈ, ਵਿੱਚ ਤਾਕਤ ਬੜੀ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ, ਚਲਤ ਕਤ ਟੇਢੇ ਟੇਢੇ ਟੇਢੇ, ਤਿੰਨ ਵਾਰੀ ਕਿਹਾ ਟੇਢੇ ਟੇਢੇ, ਕਹਿੰਦੇ ਚਲਤ ਕਤ ਟੇਢੇ ਟੇਢੇ ਟੇਢੇ, ਆਸਤ ਚਰਮ ਬਿਸਟਕ ਮੁੱਦੇ, ਦੁਰਗੰਧ ਹੀ ਕੇ ਬੇਟੇ। ਕਹਿੰਦਾ ਕੀ ਚੱਲਦਾ ਫਿਰਦਾ ਸਰੀਰ ਦਾ, ਟੇਢਾ ਟੇਢਾ ਟੇਢਾ, ਤਿੰਨ ਵਾਰੀ ਕਿਹਾ ਟੇਢਾ ਟੇਢਾ। ਕਿਉਂ ਕਿਹਾ, ਕਿਉਂਕਿ ਜਿਹੜਾ ਸਰੀਰ ਹੈ ਇਹ ਤ੍ਰੈ ਗੁਣੀ ਮਾਇਆ ਦਾ ਮਾਲਕ ਆ, ਇਹ ਤ੍ਰੈ ਗੁਣੀ ਮਾਇਆ ਤਾਂ ਕਿਰਿਆ ਦਾ ਚੌਥੇ ਪਦ ਚ ਨਹੀਂ ਜਾਂਦਾ ਸਰੀਰ, ਉਹ ਕਹਿੰਦੇ ਤੂੰ ਤ੍ਰੈ ਗੁਣੀ ਮਾਇਆ ਦੇ ਵਿੱਚ ਜਿਹੜਾ ਟੇਢਾ ਮੇਢਾ ਹੋ ਕੇ ਚੱਲਦਾ ਫਿਰਦਾ ਨਾ, ਹੰਕਾਰੀ ਹੋ, ਟੇਢਾ ਮੇਢਾ ਹੰਕਾਰੀ ਹੋ ਕੇ ਚੱਲਦਾ ਫਿਰਦਾ, ਤਾਂ ਤੂੰ ਕੌਣ ਹੈ, ਕੀ ਹੈ ਤੂੰ? ਕਹਿੰਦਾ ਪਤਾ ਨੀ। ਕਹਿੰਦਾ ਫਿਰ ਸੁਣ ਤੂੰ ਕੀ ਹੈ? ਆਸਤ। ਆਸਤ ਕਿਹਨੂੰ ਕਹਿੰਦੇ? ਹੱਡੀਆਂ ਨੂੰ। ਆਪਾਂ ਕਹਿੰਦੇ ਨੀ ਫਲਾਣਾ ਸੋ ਮਰ ਗਿਆ, ਉਹਦੇ ਅਸਤ ਜਲ ਪੁਲਾ ਕਰਨ ਚੱਲੇ, ਹੱਡੀਆਂ ਜਲ ਪੁਲਾ ਕਰੇ, ਮਾਸ ਤਾਂ ਹੈਗਾ ਹੀ ਨਹੀਂ, ਉਹਨੂੰ ਆਸਤ ਕਹਿੰਦੇ। ਕਹਿੰਦਾ ਆਸਤ ਚਰਮ ਚਮ ਬਿਸਤਾ ਬਿਸਤਾ ਕਿ ਮੂਧੇ ਭਰੇ ਹੋਏ। ਕਹਿੰਦਾ ਮੈਂ ਤਾਂ ਹੰਕਾਰੀ ਨਾ ਹੋ, ਹੱਡੀਆਂ ਮਾਸ ਤੇ ਬਿਸਤਾ ਤਾਂ ਭਰਿਆ ਹੈ ਤੂੰ। ਦੁਰਗੰਧ ਹੀ ਕੇ ਬੇਡੇ, ਦੁਰਗੰਧ ਕੀ ਹੈ? ਗੰਦਗੀ। ਬੇਡੇ ਕੀ ਹੈ? ਲਿਬੜਿਆ ਹੋਇਆ। ਕਹਿੰਦਾ ਮੈਂ ਤਾਂ ਹੰਕਾਰੀ ਨਾ ਹੋ, ਗੰਦਗੀ ਦਾ ਲਿਬੜਿਆ ਹੈ ਤੂੰ। ਤਾਹੀ ਆਕੜ ਆਕੜ ਕੇ ਚੱਲਦਾ, ਟੇਢਾ ਮੇਢਾ ਚੱਲਦਾ, ਆਕੜ ਆਕੜ ਕੇ ਚੱਲਦਾ। ਸਰੀਰ ਦੀ ਕੋਈ ਵੱਡੀ ਗੱਲ ਨਹੀਂ ਹੈ, ਕਹਿੰਦੇ ਸਰੀਰ ਦੀ ਕੋਈ ਵੱਡੀ ਗੱਲ ਨਹੀਂ, ਹੰਕਾਰੀ ਹੋਇਆ ਫਿਰਦਾ ਤੂੰ। ਸਭ ਤੇ ਮੇਰਾ ਹੀ ਕੰਟਰੋਲ ਰਵੇ, ਜੋ ਮੈਂ ਕਵਾਂ ਉਹੀ ਹੋਵੇ। ਹੰਕਾਰ ਸਭ ਤੋਂ ਵੱਡਾ ਹੰਕਾਰ ਪਤਾ ਕੀ ਹੈ? ਜਿੱਥੇ ਬੰਦੇ ਦੇ ਮਨ ਚ ਆ ਜਾਏ ਜੋ ਮੈਂ ਕਵਾਂ ਉਹ ਹੋਣਾ ਚਾਹੀਦਾ, ਜਿੱਥੇ ਮੈਂ ਕਵਾਂ ਉਹ ਠੀਕ ਹੈ, ਉਹ ਹੰਕਾਰੀ ਹੈ, ਉਹ ਹੰਕਾਰੀ ਹੈ। ਆਪਣੀ ਮਨਮਨੀ ਨਾਲ ਮੇਰੀ ਗੱਲ ਕਹੀ ਠੀਕ ਹੈ, ਮੈਂ ਹੀ ਸੱਚਾ ਹਾਂ, ਜੇ ਮੈਂ ਗੱਲ ਇੱਦਾਂ ਕਹੀ ਇੱਦਾਂ ਹੀ ਹੋਣੀ ਚਾਹੀਦੀ ਹੈ। ਮੈਨੂੰ ਕਿਸੇ ਦੀ ਗੱਲ ਨਹੀਂ ਚੰਗੀ ਲੱਗਦੀ। ਦੂਜਾ ਹੋਰ ਕੋਈ ਕਵੇ, ਕੋਈ ਮੇਰੀ ਨੋਕਾ ਟੋਕੀ ਕਰੇ, ਮੇਰੀ ਤਾਂ ਤੁਹੀਨ ਹੁੰਦੀ ਹੈ। ਇਹ ਆ ਕਹਿ ਨੂੰ ਆਪਾਂ ਰੱਬ ਦੇ ਲਾਗੇ ਹਾਂ, ਕਹਿ ਨੂੰ ਆਪਾਂ ਰੱਬ ਦੇ ਪਿਆਰ ਦੇ ਲਾਗੇ ਹਾਂ, ਨਹੀਂ। ਸਾਡੀ ਬਿਰਤੀ ਨਹੀਂ ਲੱਗੀ ਹੋਈ, ਸਾਡੀ ਸੋਚ ਹੀ ਬੜੀ ਦੂਰ ਹੈ। ਜਿਹੜਾ ਬੰਦਾ ਕਿਸੇ ਦੀ ਗੱਲ ਸਹਾਰਨ ਜੋਗਾ ਨਹੀਂ ਨਾ ਹੋਇਆ, ਉਹ ਪਰਮਾਤਮਾ ਦੇ ਮਾਰਗ ਤੇ ਚੱਲ ਹੀ ਨਹੀਂ ਸਕਦਾ। ਜਿਹਨੂੰ ਕਿਸੇ ਦੀ ਜਿਹਦੀ ਗੱਲ ਚੰਗੀ ਲੱਗਦੀ, ਸਿਰਫ ਆਪਣੀ ਗੱਲ ਚੰਗੀ ਲੱਗਦੀ, ਜੋ ਮੈਂ ਕਿਹਾ ਫਾਈਨਲ ਹੈ, ਉਹ ਰੱਬ ਨਾਲ ਪਿਆਰ ਨਹੀਂ ਕਰ ਸਕਦਾ। ਮਹਾਂਮੂਰਖ ਹੈ ਉਹ, ਮੂਰਖ ਤਾਂ ਫਿਰ ਛੋਟਾ ਹੁੰਦਾ ਹੈ, ਮਹਾਂਮੂਰਖ। ਕਹਿੰਦਾ ਆਪਾਂ ਬਿਲਕੁਲ ਬੇਸੁਰਤ ਹੈ, ਉਹਨੂੰ ਕਦੀ ਜ਼ਿੰਦਗੀ ਜੋਸ਼ ਨਹੀਂ ਆ ਸਕਦੀ। ਗੁਰੂ ਸਾਹਿਬਾਂ ਨੇ ਸਭ ਕੁਛ ਕਿਹਾ, ਧਿਆਨ ਨਾਲ ਸੁਣਨਾ ਜਰਾ ਆਪ ਜੀ ਨੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਦੇਖ, ਕਹਿੰਦੇ ਉਸ ਪਰਮਾਤਮਾ ਨੇ ਜਿੱਥੇ ਗੁਣ ਢੱਕੇ ਉੱਥੇ ਔਗਣ ਵੀ ਢੱਕੇ, ਔਗਣ ਵੀ ਢੱਕੇ। ਕਹਿੰਦੇ ਪਰ ਧਿਆਨ ਦੇਈ, ਇਹ ਮਨੁੱਖੀ ਜਾਮਾ ਕਿੱਡਾ ਕੀਮਤੀ ਆ। ਕਹਿੰਦੇ ਗੁਣਾ ਕਾ ਹੋਵੇ ਵਾਸੁਦਾ, ਕਹਿੰਦੇ ਧਿਆਨ ਦੇਈ, ਜਿਵੇਂ ਉਹ ਆਤਾਰ ਗਲੀ ਚੋਂ ਲੰਘਦਾ ਤੇ ਖੁਸ਼ਬੂ ਖਿੰਡਦੀ ਜਾਂਦੀ ਹੈ, ਤੇ ਉਹਦੀ ਖੁਸ਼ਬੂ ਖਿੰਡਣ ਕਰਕੇ ਨਾ ਉਹਦੇ ਕੋਈ ਅਤਰ ਖਿੰਡਣ ਜਾਂਦਾ, ਅੰਦਰ ਬੈਠਣ ਪਤਾ ਲੱਗਦਾ ਬਾਹਰ ਸੈਂਟ ਵੇਚਣ ਵਾਲਾ ਆ ਗਿਆ ਤੇ ਲੈ ਲਈਏ। ਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਕਹਿੰਦੇ ਉਹਨਾਂ ਦਾ ਬੋਲ ਬਾਣੀ ਜਿੱਦਾਂ ਅਤਾਰ ਵੇਚਣ ਵਾਲੇ ਦੇ ਅੰਦਰੋਂ ਖੁਸ਼ਬੂ ਆਉਂਦੀ ਨਾ ਉਹਦੇ ਕੋਲੋਂ, ਕਹਿੰਦਾ ਇੱਦਾਂ ਰੱਬ ਦੇ ਪਿਆਰਿਆਂ ਦੇ ਬੋਲਾਂ ਚੋਂ ਖੁਸ਼ਬੂ ਆਉਂਦੀ ਹੈ, ਖੁਸ਼ਬੂ ਆਉਂਦੀ ਹੈ। ਕਹਿੰਦੇ ਫਿਰ ਧਿਆਨ ਦੇਈ, ਜਿਵੇਂ ਅਤਾਰ ਲੰਘੇ ਤੇ ਕੁਝ ਖਰੀਦਣ ਨੂੰ ਦਿਲ ਕਰਦਾ, ਕਹਿੰਦਾ ਕਿਤੇ ਰੱਬ ਦਾ ਪਿਆਰਾ ਮਿਲੇ ਤੇ ਉਹਦੇ ਨਾਲ ਕੀ ਕਰਨਾ, ਕਡਵਾਸ ਲਈ ਇਜੇ। ਕਹਿੰਦੇ ਫਿਰ ਇੱਦਾਂ ਕਰੀ, ਉਹਦੇ ਨਾਲ ਮਿਲ ਕੇ ਕਡਵਾਸ, ਕੱਢ ਕੀ ਕੱਢ, ਉਹਨੂੰ ਕੀ ਕਹਿੰਦਾ, ਡੱਬੇ ਚੋਂ ਕੱਢਿਓ, ਸੈਂਟ ਕੱਢਿਓ ਕੀ ਨਾ। ਕਹਿੰਦਾ ਫਿਰ ਤੂੰ ਵੀ ਕਿਤੇ ਰੱਬ ਦੇ ਪੈਰ ਨੂੰ ਕਹਿ, ਆਪਣੇ ਅੰਦਰੋਂ ਵੀ ਉਹਦੇ ਅੰਦਰੋਂ ਵੀ ਆਵਾਜ਼ ਕੱਢੋ। ਕਹਿੰਦਾ ਭਾਵ ਅੰਦਰੋਂ ਕੋਈ ਬੋਲ ਸੁਣਾਓ ਤੇ ਕਿਤੇ ਸਾਨੂੰ ਵੀ ਉਹਦੀ ਪਰਮਾਤਮਾ ਦੀ ਖੁਸ਼ਬੂ ਆਵੇ। ਆਪਾਂ ਡੱਬੇ ਨੂੰ ਉਹੀ ਕਹਿੰਦੇ, ਉਹਨੂੰ ਅਤਾਰ ਨੂੰ ਕੱਢੋ ਜੀ, ਸੈਂਟ ਕੱਢੋ, ਗੁਲਾਬ ਦੇ ਫੁੱਲ ਦਾ ਕੱਢੋ। ਉਹਨੇ ਗੁਲਾਬ ਦਾ ਫੁੱਲ ਦਾ ਸੈਂਟ ਕੱਢਿਆ, ਆਪਾਂ ਸੁੰਘਣ ਲੱਗ ਪੈਂਦੇ ਹਾਂ, ਡੱਬੇ ਚੋਂ ਕੱਢਿਆ ਨਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਵੀ ਫਿਰ ਆਪਣੇ ਅੰਦਰੋਂ ਉਹ ਗੁਣਾਂ ਨੂੰ ਕੱਢ ਕੱਢ ਕੇ ਤੇ ਖੁਸ਼ਬੂ ਲਿਆ ਕਰ ਉਹਨਾਂ ਦੀ। ਕਿਸੇ ਰੱਬ ਦੇ ਪਿਆਰੇ ਕੋਲ ਬਹਿ, ਉਹਦੇ ਅੰਦਰ ਦਾ ਗੁਣ ਜਿਹੜਾ ਉਹ ਵੇਚਣ ਆਇਆ ਹੈ, ਉਹਦੇ ਅੰਦਰ ਦੇ ਬੋਲ ਜਿਹੜੇ ਆ ਨਾ, ਗੁਣਾਂ ਨਾਲ ਭਰੇ, ਖੁਸ਼ਬੂ ਨਾਲ ਭਰੇ ਆ। ਕਹਿੰਦੇ ਉਹਦੇ ਅੰਦਰੋਂ ਕੱਢ ਕੇ, ਉਹਦੇ ਅੰਦਰੋਂ ਬੋਲ ਸੁਣ ਕੇ ਤੇ ਖੁਸ਼ਬੂ ਲਿਆ ਕਰ। ਕਹਿੰਦਾ ਭਾਵ ਆਪਣੀ ਮਨ ਬਿਰਤੀ ਨੂੰ ਵਧੀਆ ਬਣਾਇਆ ਕਰ। ਹੁਣ ਆਪਾਂ ਖੁਸ਼ਬੂ ਸੈਂਟ ਕਦੇ ਛਿੜਕਦੇ ਹਾਂ ਕਿ ਆਪਣੇ ਉੱਤੇ ਸੈਂਟ ਛਿੜਕੀਏ, ਕਿਸੇ ਹੋਰ ਨੂੰ ਵੀ ਚੰਗਾ ਲੱਗੇ, ਕਿਸੇ ਲਾਗੇ ਬਹੀਏ, ਕਿਸੇ ਨੂੰ ਚੰਗਾ ਲੱਗੇ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਰੱਬ ਦੇ ਪੈਰ ਨਾਲ ਮਿਲ ਕੇ ਉਹਦੇ ਕੋਲ ਸੈਂਟ ਲੈ ਤੇ ਆਪਣੇ ਤੇ ਛਿੜਕ, ਤਾਂ ਕਿ ਤੇਰੇ ਅੰਦਰੋਂ ਨਿਕਲੇ ਵੀ ਬੋਲ ਕਿਸੇ ਨੂੰ ਚੰਗੇ ਲੱਗਣ, ਮਿੱਠੇ ਲੱਗਣ। ਤੁਹਾਡੇ ਤੇ ਬੋਲ ਹੀ ਬੜੇ ਭੜੇ, ਮੈਂ ਉਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਕੀ ਕਰ ਦੋਗੇ ਤੁਸੀਂ? ਜੇ ਅਜੇ ਤੱਕ ਤੁਹਾਨੂੰ ਇਹ ਨਹੀਂ ਸਮਝ ਆਈ ਕਿ ਅਸੀਂ ਕੁਛ ਵੀ ਕਰਨ ਜੋਗੇ ਨਹੀਂ, ਤੁਸੀਂ ਤਾਂ ਮਰੇ ਹੀ ਨਹੀਂ ਅਜੇ। ਤੁਹਾਨੂੰ ਕਿਸੇ ਨੇ ਕਿਸੇ ਚੀਜ਼ ਤੋਂ ਦੇਣ ਤੋਂ ਇਨਕਾਰ ਕਰਦਾ ਤਾਂ ਤੁਸੀਂ ਉਹਦੀ ਬੇਇੱਜ਼ਤੀ ਕਰਦੇ ਹੋ, ਬਾਕੀ ਕਿਹਦਾ ਕੀ ਕਹਿਣਾ, ਤੁਸੀਂ ਸਮਝਦੇ ਨਹੀਂ। ਉੱਦਾਂ ਤੁਸੀਂ ਬੜੇ ਭਗਤ ਬਣੇ ਫਿਰਦੇ ਹੋ, ਤੁਹਾਡੀ ਬਿਰਤੀ ਪਤਾ ਕਿਤੇ ਅਰਗੀ ਹੈ? ਬਗਲੇ ਭਗਤ ਅਰਗੀ, ਬਗਲਾ ਭਗਤ ਹੁੰਦਾ ਨਾ, ਚਿੱਟੇ ਕੱਪੜੇ ਪਾਏ ਹੁੰਦੇ, ਛੱਪੜ ਦੇ ਕਿਨਾਰੇ ਬੈਠਾ, ਪਰ ਧਿਆਨ ਡੱਡੀ ਮੱਛੀ ਚ ਹੀ ਹੈ। ਤੁਹਾਡੀ ਵੀ ਬਿਰਤੀ ਉੱਦਾਂ ਦੀ ਹੈ, ਠੀਕ ਹੈ। ਰਹਿਣ ਰੱਬ ਦੇ ਪੈਰਾਂ ਕੋਲ ਰਹੇ, ਪਰ ਮਨ ਬਿਰਤੀ ਡੱਡੀਆਂ ਮੱਛੀਆਂ ਚ ਹੀ ਹੈ, ਤੱਕ ਸੰਸਾਰੀ ਗੱਲਾਂ ਹੀ ਹੈ। ਉਹਨੇ ਉਹ ਕਹਿਤਾ, ਉਹਨੇ ਉਹ ਕਹਿਤਾ, ਨਿਆ ਨਹੀਂ ਦਿੱਤਾ, ਉਹਨੇ ਉਹ ਨਹੀਂ ਦਿੱਤਾ, ਬਹੁਤ ਠੀਕ ਗਏ ਆਪਾਂ। ਜਿਹੜੀ ਮਨ ਚ ਗੱਲ ਆ ਗਈ ਉਹੀ ਚੰਗੀ ਹੈ ਬਸ, ਬਾਕੀ ਸਭ ਬੇਵਕੂਫ ਨੇ, ਮੈਂ ਹੀ ਸਿਆਣਾ, ਠੀਕ ਹੈ। ਉਹ ਗੁਰੂ ਸਾਹਿਬਾਂ ਕਹਿੰਦੇ ਆ, ਕਹਿੰਦੇ ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਕਹਿੰਦਾ ਚੰਦਨ ਦੇ ਲਾਗੇ ਵਸਦਿਆਂ ਵਸਦਾ ਸੁਗੰਧ ਬਾਂਸ ਦੀ ਨਹੀਂ ਆਉਣੀ ਚਾਹੀਦੀ, ਚੰਦਨ ਦੀ ਆਉਣੀ ਚਾਹੀਦੀ ਹੈ। ਕਹਿੰਦੇ ਰੱਬ ਦੇ ਪਿਆਰੇ ਕੋਲ ਵਸਦਿਆਂ ਵਸਦੇ ਹਉਮੈ ਨਹੀਂ ਹੋਣੀ ਚਾਹੀਦੀ, ਹੰਕਾਰੀ ਨਹੀਂ ਹੋਣਾ ਚਾਹੀਦਾ, ਨਿਮਰਤਾ ਹੋਣੀ ਚਾਹੀਦੀ ਹੈ, ਸਹੀ ਨਹੀਂ ਸਹੀ ਨਹੀਂ। ਵਾਸਾ ਚੰਦਨ ਦੇ ਲੱਗ ਗਿਆ ਤੇ ਬਹੁਤ ਵਸਦੀ ਆਉਣ ਦੀ। ਗੁਰੂ ਜੀ ਕਹਿੰਦੇ ਆ, ਕਹਿੰਦੇ ਫਿਰ ਏਦਾਂ ਕਰ, ਗੁਣਾ ਕਾ ਹੋਵੇ ਵਸ ਲਾ। ਕਹਿੰਦੇ ਜੇ ਗੁਣਾ ਦਾ ਡੱਬਾ ਭਰਿਆ ਹੋਵੇ ਤੇ ਕੱਢ ਵਸ ਲੀਜੇ। ਕਹਿੰਦੇ ਉਹ ਚ ਖੁਸ਼ਬੂ ਕੱਢ, ਸੈਂਟ ਕੱਢ ਤੇ ਲੈ, ਵੀ ਜੇ ਤੈਨੂੰ ਰੱਬ ਦਾ ਪੈਰਾ ਮਿਲਿਆ ਹੈ ਤੇ ਉਹਦੇ ਕੋਲੋਂ ਚੰਗੇ ਗੁਣ, ਉਹਦੇ ਕੋਲ ਰੱਬ ਦੀ ਗੱਲ ਸੁਣ ਤੇ ਉਹਦੀ ਖੁਸ਼ਬੂ ਲੈ। ਕਹਿੰਦਾ ਭਾਵ ਕਿ ਆਪਣੇ ਆਪ ਨੂੰ ਮਹਿਸੂਸ ਕਰ ਵੀ ਮੈਂ ਵੀ ਏਦਾਂ ਦਾ ਹੀ ਹਾਂ, ਜਿੱਦਾਂ ਦੀ ਖੁਸ਼ਬੂ ਵੇਚਣ ਵਾਲੇ ਕੋਲ ਆਉਂਦੀ ਹੈ, ਜੇ ਉਹੀ ਸੈਂਟ ਤੁਸੀਂ ਲਾ ਲਓ ਤੇ ਤੁਹਾਡੇ ਕੋਲ ਖੁਸ਼ਬੂ ਉਦਾਂ ਦੀ ਆਊਗੀ। ਜੇ ਰੱਬ ਦੇ ਪਿਆਰੇ ਅੰਦਰ ਗੁਣ ਆ ਤੇ ਉਹ ਗੁਣ ਤੁਸੀਂ ਲੈ ਲਓ ਤੇ ਜਿੱਦਾਂ ਦੀ ਖੁਸ਼ਬੂ ਰੱਬ ਦੇ ਪੈਰੇ ਚ ਆਉਂਦੀ ਉਦਾਂ ਦੀ ਖੁਸ਼ਬੂ ਤੁਹਾਡੇ ਚੋਂ ਵੀ ਆਉਣੀ ਚਾਹੀਦੀ ਹੈ। ਜੇ ਨਹੀਂ ਆਉਂਦੀ ਫਿਰ ਤੁਸੀਂ ਡੱਬੇ ਚ ਕੁਛ ਲਿਆ ਹੀ ਨਹੀਂ। ਅਤਾਰ ਵਾਲਾ ਲੰਘ ਗਿਆ ਚੰਦੂ, ਹੁਣ ਅਤਾਰ ਆਇਆ ਪਰਫਿਊਮ ਵੇਚਣ ਵਾਲਾ, ਸੈਂਟ ਵੇਚਣ ਵਾਲਾ ਆਇਆ, ਗਲੀ ਚੋਂ ਲੰਘ ਗਿਆ। ਉਹ ਜਦੋਂ ਗਲੀ ਚੋਂ ਲੰਘਦਾ ਪਿਆ ਸੀ ਖੁਸ਼ਬੂ ਆਉਂਦੀ ਪਈ ਸੀ, ਪਰ ਜਦੋਂ ਲੰਘ ਗਿਆ ਤੇ ਥੋੜੀ ਦੇਰ ਬਾਅਦ ਖੁਸ਼ਬੂ ਬੰਦ ਹੋ ਜੂਗੀ ਨਾ। ਪਰ ਜੇ ਕਿਤੇ ਸ਼ੀਸ਼ੀ ਲੈ ਲਈ ਤੇ ਸਦਕੇ ਜਾਵਾਂ ਸਾਡੇ ਘਰ ਚੋਂ ਖੁਸ਼ਬੂ ਹਮੇਸ਼ਾ ਲਈ ਆਉਂਦੀ ਰਹੂਗੀ। ਉਹ ਰੱਬ ਦਾ ਪਿਆਰਾ ਆਇਆ ਉਹਦੇ ਕੋਲ ਬੈਠੇ, ਉਹ ਤੁਹਾਡੇ ਕੋਲੋਂ ਲੰਘ ਗਿਆ, ਉਹ ਥੋੜੀ ਦੇਰ ਤੁਹਾਨੂੰ ਲੋਕੀ ਚੰਗਾ ਚੰਗਾ ਕਹਿਣਗੇ, ਤੁਹਾਡੇ ਕੋਲ ਖੁਸ਼ਬੂ ਆਊਗੀ, ਪਰ ਥੋੜੇ ਸਮੇਂ ਬਾਅਦ ਤੁਹਾਡੇ ਚੋਂ ਫਿਰ ਹਉਮੈ ਦੀ ਬੋ ਆਉਣ ਲੱਗ ਪੈਣੀ ਹੈ, ਕਿਉਂਕਿ ਤੁਸੀਂ ਉਹਦਾ ਗੁਣ ਖਰੀਦਿਆ ਨਹੀਂ ਹੈ, ਤੁਸੀਂ ਉਹ ਪਰਫਿਊਮ ਖਰੀਦਿਆ ਨਹੀਂ ਹੈ, ਤੁਸੀਂ ਉਹਦੇ ਬੋਲਾਂ ਨੂੰ ਮਨ ਚ ਜਗ੍ਹਾ ਦਿੱਤੀ ਨਹੀਂ, ਤੁਹਾਡੇ ਮਨ ਚੋਂ ਖੁਸ਼ਬੂ ਨਹੀਂ ਆਉਣੀ, ਥੋੜੇ ਦੇਰ ਬਾਅਦ ਤੁਹਾਡੇ ਚੋਂ ਫਿਰ ਬੋ ਆਉਣ ਲੱਗ ਪੈਣੀ, ਉਸੇ ਗਲੀ ਚੋਂ ਗੰਦਗੀ ਦੀ ਬੋ ਆਉਣ ਲੱਗ ਪੈਣੀ ਹੈ। ਜੇ ਕੋਈ ਕਵੇ ਯਾਰ ਹੁਣੇ ਤੇ ਬੜੀ ਖੁਸ਼ਬੂ ਆਉਂਦੀ ਹੈ, ਆਉਂਦੀ ਪਈ ਸੀ ਤੇ ਕਿਸੇ ਨੇ ਕੀ ਕਿਹਾ, ਉਹ ਸੈਂਟ ਵੇਚਣ ਨਾਲ ਆਇਆ ਸੀ, ਲੰਘ ਗਿਆ। ਜੇ ਕੋਈ ਖਰੀਦ ਕੇ ਰੱਖ ਲੈਂਦਾ ਸ਼ਾਇਦ ਆਉਂਦੀ ਰਹਿੰਦੀ। ਜੇ ਤੁਸੀਂ ਵੀ ਰੱਬ ਦੇ ਪਿਆਰਿਆਂ ਦੇ ਬੋਲ ਖਰੀਦ ਕੇ ਕੋਲ ਰੱਖ ਲਓਗੇ ਤੁਹਾਡੇ ਚ ਹਮੇਸ਼ਾ ਖੁਸ਼ਬੂ ਆਉਂਦੀ ਰਹੂਗੀ। ਤਾਂ ਉਹਨਾਂ ਨੇ ਕਿਹਾ ਗੁਣਾ ਕਾ ਹੋਵੇ ਵਾਸ ਲਾ, ਕੱਢ ਵਾਸ ਲਈ ਜੇ। ਹੁਣ ਧਿਆਨ ਦੇਣ ਵਾਲੀਆਂ ਗੱਲਾਂ, ਇਹਦੇ ਚ ਆਪਾਂ ਧਿਆਨ ਨਹੀਂ ਕੀਤਾ। ਗੁਰੂ ਸਾਹਿਬਾਨ ਕਹਿੰਦੇ ਧਿਆਨ ਦੇ, ਜਿੱਦਾਂ ਤੇਰੇ ਗੁਣ ਟੱਕੇ ਏਦਾਂ ਪਰਮਾਤਮਾ ਨੇ ਔਗਣ ਟੱਕੇ ਆ। ਇੱਕ ਜਗ੍ਹਾ ਤੇ ਗੁਰੂ ਜੀ ਲਿਖਦੇ ਆ, ਸਤਿਗੁਰ ਢਾਕ ਲਿਆ ਮੋ ਪਾਪੀ ਪੜਦਾ। ਕਹਿੰਦਾ ਉਸ ਪਰਮਾਤਮਾ ਨੇ ਮੇਰਾ ਪੜਦਾ ਢੱਕ ਲਿਆ ਪਾਪੀ ਦਾ, ਜਿੰਨੇ ਕਿ ਮੈਂ ਪਿਛਲੇ ਜਮਾਂ ਜੇ ਪਾਪ ਕੀਤੇ ਹੋਣਗੇ ਨਾ ਮੈਨੂੰ ਪਤਾ ਹੀ ਨਹੀਂ, ਪਰ ਫਿਰ ਵੀ ਉਹਨੇ ਪੜਦਾ ਰੱਖਿਆ ਕਿ ਮੇਰੇ ਪਾਪ ਵੀ ਜ਼ਾਹਰ ਨਹੀਂ ਕੀਤੇ, ਮੇਰੇ ਔਗਣ ਵੀ ਜ਼ਾਹਰ ਨਹੀਂ ਕੀਤੇ। ਕਹਿੰਦੇ ਕਿੱਡਾ ਦਿਆਲੂ ਹੈ, ਕਿੱਡਾ ਕਿਰਪਾਲੂ ਹੈ, ਉਹਦਾ ਤਾਂ ਅਸੀਂ ਦੇਣਾ ਨਹੀਂ ਦੇ ਸਕਦੇ, ਉਹਦੇ ਪਰ ਅਸੀਂ ਸੋਚ ਵੀ ਨਹੀਂ ਸਕਦੇ। ਤੇ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਕਿ ਵਿਚਾਰ ਕਰਿਆ ਕਰੋ। ਫਿਰ ਗੁਰੂ ਜੀ ਕੀ ਕਹਿੰਦੇ, ਕਹਿੰਦੇ ਜੇ ਗੁਣ ਹੋਵਣ ਸਾਜਣ ਮਿਲ ਸਾਂਝ ਕਰੀ ਜੇ। ਕਹਿੰਦਾ ਜੇ ਗੁਣ ਹੋਵਣ, ਕਹਿੰਦਾ ਜੇ ਤੇਰੇ ਅੰਦਰ ਗੁਣ ਹੈਗਾ, ਤੇਰੇ ਕੋਲ ਖੁਸ਼ਬੂ ਹੈਗੀ, ਤੇਰੇ ਚ ਉਹ ਸੈਂਟ ਹੈਗੀ ਡੱਬੇ ਦੇ ਅੰਦਰ, ਤੇ ਕੀ ਕਰ, ਸਾਜਣਾ ਮਿਲ ਸਾਂਝ ਕਰੀ ਜੇ, ਕਿਸੇ ਸੱਜਣ ਨਾਲ ਮਿਲ ਤੇ ਉਹਨਾਂ ਗੁਣਾਂ ਦੀ ਸਾਂਝ ਕਰ। ਕਹਿੰਦਾ ਭਾਵ ਜੇ ਤੁਸੀਂ ਕਦੀ ਮਹਿਸੂਸ ਕਰੋ ਵੀ ਤੁਹਾਡੇ ਅੰਦਰ ਚੰਗੇ ਗੁਣ ਹੈਗੇ, ਤੁਹਾਡੇ ਅੰਦਰ ਚੰਗੇ ਵਿਚਾਰ ਹੈਗੇ ਆ, ਇਹਨਾਂ ਵਿਚਾਰਾਂ ਦੀ ਕਿਸੇ ਰੱਬ ਦੇ ਪੈਰ ਨਾਲ ਵਿਚਾਰ ਕਰਿਆ ਕਰੋ, ਸਾਂਝ ਕਰਿਆ ਕਰੋ, ਸਾਂਝ ਕਰਿਆ ਕਰੋ। ਕਿਵੇਂ, ਜੇ ਤੁਹਾਨੂੰ ਕੋਈ ਚੰਗੀ ਗੱਲ ਲੱਭਣ ਨੂੰ ਮਿਲੀ ਹੈ ਚੰਗੀ ਗੱਲ ਪਤਾ ਲੱਗੀ ਹੈ ਤੇ ਕਿਸੇ ਰੱਬ ਦੇ ਪੈਰ ਨਾਲ ਬਹਿ ਕੇ ਸਾਂਝ ਕਰੋ, ਵਿਚਾਰ ਕਰੋ ਕਿ ਮੈਨੂੰ ਆਹ ਗੱਲ ਚੰਗੀ ਲੱਗੀ ਹੈ, ਤੈਨੂੰ ਕਿਵੇਂ ਲੱਗੀ ਹੈ, ਸਾਂਝ ਕਰੋ ਕਿਵੇਂ। ਗੁਰੂ ਸਾਹਿਬਾਂ ਨੇ ਕਿਹਾ, ਕਹਿੰਦੇ ਜਿਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਨਾਏ। ਜਿਨ ਹਰ ਹਿਰਦੇ ਸੇਵਿਆ, ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ, ਗੁਰੂ ਦੇ ਮਾਰਗ ਤੇ ਚੱਲਣਾ ਕੀਤਾ। ਜਿਨ ਹਰ ਹਿਰਦੇ ਸੇਵਿਆ, ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਹਿਰਦੇ ਦੇ ਅੰਦਰ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਸੇਵਿਆ, ਸਿਮਰਨ ਕੀਤਾ, ਇਹਨੂੰ ਯਾਦ ਕੀਤਾ, ਤਨ ਚ ਨਹੀਂ। ਇੱਕ ਆਪਾਂ ਸਿਰ ਤੋਂ ਲੈ ਕੇ ਸ਼ਾਮ ਤੱਕ ਪਾਠ ਕਰਦੇ ਹਾਂ, ਰਾਮ ਰਾਮ ਕਰਦੇ ਹਾਂ, ਜ਼ੁਬਾਨ ਦੇ ਜ਼ਰੀਏ ਕਰਦੇ ਹਾਂ। ਪਰ ਧਿਆਨ ਦਿਓ, ਜ਼ੁਬਾਨ ਦੇ ਜ਼ਰੀਏ ਜ਼ੁਬਾਨ ਤੱਕ ਰਹਿ ਗਿਆ, ਮਨ ਤੱਕ ਨਹੀਂ ਪਹੁੰਚਿਆ। ਤੇ ਫਰੀਦ ਸਾਹਿਬ ਨੇ ਕਿਹਾ, ਜਿੰਦ ਮਨ ਹੋਰ ਮੁੱਖ ਹੋਰ, ਸਿੱਖਾਂ ਦੇ ਕੱਚਿਆ। ਕਹਿੰਦੇ ਜਿਨ੍ਹਾਂ ਦੇ ਮਨ ਹੋਰ ਨੇ ਤੇ ਮੁੱਖ ਹੋਰ ਨੇ, ਮਤਲਬ ਕਿ ਮੁੱਖ ਕੁਝ ਕਹਿ ਰਿਹਾ ਤੇ ਮਨ ਕੁਝ ਸੋਚ ਰਿਹਾ, ਕਹਿੰਦੇ ਕੱਚੇ ਆ। ਕੱਚੇ ਦਾ ਭਾਵ ਕੀ ਹੁੰਦਾ? ਟੁੱਟ ਜਾਣ ਵਾਲੇ, ਕਿਸੇ ਟਿਕਾਣੇ ਤੇ ਨਾ ਪਹੁੰਚਣ ਵਾਲੀ ਚੀਜ਼ ਨੂੰ ਕੱਚਾ ਕਹੀਦਾ। ਠੀਕ ਹੈ, ਘੁਮਿਆਰ ਕੋਲ ਗਏ, ਭਾਈ ਸਾਹਿਬ ਘੜਾ ਚਾਹੀਦਾ ਸੀ। ਕਹਿੰਦਾ ਜੀ ਬਣੇ ਨੀ ਅਜੇ, ਕੱਚੇ ਆ। ਤੁਹਾਨੂੰ ਕਿਹਾ ਘੜਾ ਤਾਂ ਘੜਾ ਹੀ ਹੈ, ਅਣਜਾਣ ਬੰਦੇ ਕੀ ਘੜਾ ਹੀ ਅੱਗ ਬਣੇ ਤੇ ਪਏ। ਕਹਿੰਦਾ ਜੀ ਕੱਚੇ। ਕਹਿੰਦਾ ਚੰਗਾ ਬੰਦਾ, ਕੱਚੇ ਕਦੇ ਕੀ ਮਤਲਬ? ਕੱਚੇ ਬੰਤਰ ਚ ਆ ਗਏ। ਉਹ ਕਹਿੰਦਾ ਭਾਵੇਂ ਬੰਤਰ ਚ ਆ ਗਏ ਨੇ, ਪਰ ਪਕਾਉਣਾ ਬਾਕੀ ਆ। ਏਦਾਂ ਲੈ ਕੇ ਜਾਏਗਾ, ਪਾਣੀ ਪਾਉਣ ਦੀ ਦੇ ਰਿਹਾ, ਇਹ ਟੁੱਟ ਜਾਣਾ ਤੇ ਪਾਣੀ ਰੋਕਣਾ ਨਹੀਂ ਹੈ। ਕਹਿੰਦਾ ਮਤਲਬ ਇਹ ਤੇਰੇ ਨਾਲ ਨਿਭਣਾ ਨਹੀਂ ਹੈ, ਜੋ ਤੂੰ ਕੰਮ ਕਰਨਾ ਚਾਹੁੰਦਾ ਤੇਰੇ ਕੋਲ ਹੋਣਾ ਨਹੀਂ ਹੈ, ਟੁੱਟ ਜਾਣਾ ਕੱਚਾ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਜਿਨ ਮਨ ਹੋਰ ਮੁੱਖ ਹੋਰ, ਕਹਿੰਦੇ ਜਿਨ੍ਹਾਂ ਦੀ ਮਨ ਤੇ ਮੁੱਖ ਅੰਦਰ ਹਿਰਦੇ ਦੀ ਬਿਰਤੀ ਹੈ ਨਾ, ਤੇ ਮੂੰਹ ਦੀ ਬਿਰਤੀ ਇਹ ਵੱਖੋ ਵੱਖਰੀਆਂ ਨੇ, ਜ਼ਬਾਨ ਤੇ ਕੁਝ ਹੋ ਰਿਹਾ ਤੇ ਮਨ ਵਿੱਚ ਕੁਝ ਹੋ ਰਿਹਾ, ਕਹਿੰਦੇ ਰਾਜ ਟੁੱਟ ਜਾਂਦੇ ਨੇ, ਇਹਨਾਂ ਦੀ ਆਤਮ ਬਿਰਤੀ ਸੱਚਖੰਡ ਤੱਕ ਨਹੀਂ ਪਹੁੰਚਦੀ। ਕਿਉਂ? ਮਨ ਕੀ ਹਿਰਦਾ, ਮੁੱਕ ਗਈ ਮੂੰਹ। ਕਿ ਜ਼ਬਾਨ ਤੇ ਅਸੀਂ ਰਾਮ ਰਾਮ ਬੋਲਦੇ ਪਏ, ਵਾਹਿਗੁਰੂ ਵਾਹਿਗੁਰੂ ਬੋਲਦੇ ਪਏ, ਗੁਰਬਾਣੀ ਪੜ੍ਹਦੇ ਪਏ ਹਾਂ, ਗੁਰੂ ਘਰ ਸੇਵਾ ਕਰਦੇ ਪਏ ਹਾਂ, ਪਰ ਮਨ ਵਿੱਚ ਸਾਡੇ ਹੋ ਰਿਹਾ। ਹੁਣ ਧਿਆਨ ਦਿਓ, ਜ਼ਬਾਨ ਤੇ ਬੋਲਿਆ ਰਾਮ ਰਾਮ, ਪਰ ਮਨ ਵਿੱਚ ਰਾਮ ਨੂੰ ਮਿਲਣ ਦੀ ਖਿੱਚ ਨਹੀਂ ਹੈ। ਮਨ ਵਿੱਚ ਕੀ ਹੈ? ਫਲਾਣਾ ਕੰਮ ਬਣ ਜਾਏ, ਇਹਦਾ ਮਤਲਬ ਅੰਦਰੋਂ ਖਿੱਚ ਸੰਸਾਰ ਦੀ ਹੈ, ਜ਼ਬਾਨ ਤੋਂ ਖਿੱਚ ਨਿਰੰਕਾਰ ਦੀ ਹੈ, ਮਿਲਾਪ ਹੋਣਾ ਹੀ ਨਹੀਂ, ਹੋਣਾ ਹੀ। ਕਹਿੰਦੇ ਕੱਚੇ ਆ, ਇਹ ਟੁੱਟ ਜਾਣਗੇ। ਕਹਿੰਦਾ ਭਾਵ ਇਹ ਦਰਗਾਹ ਤੱਕ ਨਹੀਂ ਜਾ ਸਕਦੇ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਸਿੱਖਾਂ ਦੇ ਕੱਚੇ ਆ। ਅਸੀਂ ਲੋਕਾਂ ਨੇ ਕੀ ਕੀਤਾ? ਅਸੀਂ ਵਿਚਾਰ ਨਹੀਂ ਕੀਤੇ। ਇੱਥੇ ਗੁਰੂ ਜੀ ਨੇ ਜਿਨ ਹਰ ਹਿਰਦੇ ਸੇਵਿਆ, ਕਹਿੰਦਾ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ, ਮਨ ਦੇ ਅੰਦਰ ਉਸ ਪਰਮਾਤਮਾ ਦਾ ਧਿਆਨ ਧਰਿਆ, ਸ਼ਬਦ ਦੀ ਅਰਾਧਨਾ ਕੀਤੀ ਹੈ, ਪਰ ਮਨ ਕਰਕੇ ਕੀਤੀ ਹੈ, ਕੱਲੀ ਤਨ ਕਰਕੇ ਨਹੀਂ, ਮਨ ਕਰਕੇ ਕੀਤੀ ਹੈ। ਤੇ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਤਿੰਨ ਹਰ ਆਪ ਮਿਲਾਏ, ਧਿਆਨ ਦਿਓ। ਕਹਿੰਦੇ ਉਹਨਾਂ ਨੂੰ ਪਰਮਾਤਮਾ ਆਪਣੇ ਆਪ ਚ ਆਪ ਮਿਲਾਉਂਦਾ, ਕਿਸੇ ਦੀ ਤਾਕਤ, ਕਿਸੇ ਦੀ ਅਪਰੋਚ, ਕਿਸੇ ਦੀ ਫਰਮਾਇਸ਼ ਦੀ ਲੋੜ ਨਹੀਂ ਪੈਂਦੀ, ਕਿਸੇ ਤੀਜੇ ਬੰਦੇ ਦੀ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ ਕਿ ਫਲਾਣਾ ਸੋ ਕਵੇ ਤੇ ਗੱਲ ਬਣਨੀ ਨਹੀਂ। ਕਹਿੰਦੇ ਜਿਹੜਾ ਅੰਦਰੋਂ ਨਾਮ ਸਿਮਰਨ ਕਰਦਾ ਹੈ, ਜਿਹੜਾ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਕਹਿੰਦੇ ਉਹਨਾਂ ਨੂੰ ਪਰਮਾਤਮਾ ਆਪਣੇ ਚ ਆਪ ਲੀਨ ਕਰਦਾ ਹੈ। ਜਿਨ ਹਰ ਆਪ ਮਿਲਾਏ, ਦੋ ਮਤਲਬ ਨਿਕਲਦੇ। ਜਿਨ ਹਰ ਹਿਰਦੇ ਸੇਵਿਆ, ਤਿੰਨ ਹਰ ਆਪ ਮਿਲਾਏ। ਕਹਿੰਦੇ ਜਿਹੜੇ ਅੰਦਰੋਂ ਨਾਮ ਸਿਮਰਨ ਕਰਦੇ ਆ, ਸ਼ਬਦ ਨਾਲ ਜੁੜਦੇ ਆ, ਕਹਿੰਦੇ ਉਹਨਾਂ ਨੂੰ ਸੁਰਤ ਸ਼ਬਦ ਦੇ ਮਿਲਾਪ ਵਿੱਚ ਵੀ ਪਰਮਾਤਮਾ ਸੈਠਾ ਕਰਨ ਲੱਗ ਪੈਂਦਾ ਹੈ। ਦੇਖੋ, ਤਿੰਨ ਹਰ ਆਪ ਮਿਲਾਏ। ਕਹਿੰਦੇ ਗੁਣ ਕੀ ਸਾਂਝ ਤਿੰਨ ਸਿਓ ਕਰੀ, ਸਭ ਅਵਗਨ ਸ਼ਬਦ ਦਿਲਾਏ। ਦੇਖੋ, ਆਪਾਂ ਹੁਣੇ ਗੱਲ ਕੀਤੀ ਗੁਣ ਦੀ ਸਾਂਝ ਦੀ, ਤੇ ਗੁਰੂ ਰਾਮਦਾਸ ਮਹਾਰਾਜ ਜੀ ਜਵਾਬ ਦਿੰਦੇ ਪਏ। ਕਹਿੰਦੇ ਗੁਣ ਕੀ ਸਾਂਝ ਤਿੰਨ ਸਿਓ ਕਰੀ, ਕਹਿੰਦੇ ਜਿਹੜੇ ਨਾਮ ਸਿਮਰਨ ਕਰਦੇ ਆ ਨਾ, ਸ਼ਬਦ ਦੀ ਅਰਾਧਨਾ ਕਰਦੇ ਆ, ਕਹਿੰਦੇ ਪਰਮਾਤਮਾ ਵੀ ਉਹਨਾਂ ਦੇ ਨਾਲ ਆਪਣੇ ਗੁਣਾਂ ਦੀ ਸਾਂਝ ਪਾ ਲੈਂਦਾ ਹੈ। ਹੁਣ ਤੁਸੀਂ ਹਿਸਾਬ ਲਾਓ, ਆਪਣੇ ਅੰਦਰ ਪਏ ਗੁਣ ਦੀ ਸਾਂਝ ਕੋਈ ਵੀ ਇਨਸਾਨ ਕਿਹਦੇ ਨਾਲ ਪਾਉਂਦਾ ਹੈ? ਜਾਣ ਦਿਓ, एक इंसान बिजनेस करना जानता है, कोई इंजीनियर है, उसके अंदर गुण है किसी चीज बनाने का, गड्डी बनाने का गुण है। पर ध्यान दो, जे गड्डी बनाने का उसके अंदर गुण है तो कभी भी वह इंसान एहो जे बंदे दे नाल सांझ नहीं करेगा जिथे उसका मुल ना पवे। वह सांझ कित्थे करेगा? किसी गड्डी बनाने वाली फैक्ट्री वाले कोल जाएगा, जो तो मिलना आएंगे आएंगे बंदे उसकी इंटरव्यू लेंगे, इंटरव्यू लेंगे, इंटरव्यू दूंगा तो ध्यान दो, जो दसनगे भी असी फलानी गड्डी तैयार करते हैं, वह अपने गुण की सांझ करता है कि मैनू गड्डी बनवानी आउंदी है, मैनू आ काम आउंदा है, मैं इहदा एक्सपीरियंस है। वह जो दसदा है, किसी ने उन्होंने कहा जिंदा भाई साहब तुसीं उन्होंने सारा कुछ दस आए हो? कहिंदा कहिंदा मैनू जॉब देती उन्होंने कल तो आ जा। वह कहिंदा वी यार इन्हां नूं सब कुछ दसता, तेनों जॉब मिल गई, तो परसों तेनों मैं लवाउण डिया सी एक ठेकेदार दे नाल, वह बिल्डिंग का काम बड़ा वधिया करदा, तो तू मनिया ही नहीं, बड़ा पैसा उहदे कोल। वह की कहिंदा? कहिंदा उहदे कोल पैसा है पर जिहड़ा गुण मेरे कोल आ उहदे गुण दे नाल मैच नहीं करता, मैं तेरे नाल सांझी भाईवाली करी पवां, यह मैनू महीना रखूगा दो महीने रखूगा, इन्हें मैं छड्ड देना किहदी करूं भी मेरे गुण दे नाल दा काम कर नहीं बनता, मैच नहीं करता। तो गुरु जी कहिंदे परमात्मा अपने गुणा की सांझ उन्हां नाल बौंदा है जिहदे उहदे नाल गुण रल जांदे। देखो पढ़ो बंक जी की लिखिया, गुण की सांझ 300 करी किहनां नाल, किहनां नाल पढ़ो। पहला आपां हुणे पंक्ति पढ़ी, जिन हर हिरदे सेविया तिन हर आप मिलाए। कहिंदे जिन्हां ने अंदर नाम सिमरन कीता ना उन्हां नूं परमात्मा अपने च मिलाउंदा है। और गुण की सांझ 300 करी, कहिंदा जिहड़े नाम सिमरन करदे आ ना परमात्मा अपने गुणा की सांझ उन्हां नाल पाउंदा है दूजे नाल नहीं। हुण परमात्मा दे गुण की है? सब तो वड्डा गुण परमात्मा दे अंदर कि हर इंसान दे हर मन दे परमात्मा औगुण छुपा के बैठा है, किसी दे औगुण सामने नहीं करदा। पर ध्यान दिओ, आम बंदा मनमुख बंदे नूं खुशी हुंदी आ कि दे औगुण उजार करके उजागर करके खुशी मिलती, फरासो माड़ा है फरासो बकवास करता फिरदा उन्हूं खुशी मिलती है। ऐसे बंदे नाल कदी भी परमात्मा अपने गुणा की सांझ नहीं पाउंदा, कहिंदा तेरे वास च नहीं। जिहड़ा नाम सिमरन करता है, जिहड़ा किसे दी प्रशंसा करन जोगा है, जिहड़ा किसे दे कीती नूं दबा सकदा है, किसे दे औगुणां नूं छुपा सकदा है, गुरु जी कहिंदे फिर परमात्मा उन्हां नाल गुणा की सांझ पाउंदा है। नाम सिमरन करदिआं करदिआं भगती करदिआं करदिआं जिद्दां तुहाडी आत्मिक बिरती बन जांदी है कि तुसीं किसे दे औगुण नहीं फोलदे, तुहाडी बिरती बन गई है। कैसी बिरती बन गई? ध्यान देना जरा। एक जगह ते धन गुरु रामदास महाराज जी पता की कहिंदे? कहिंदे मेरे नाल परमात्मा ने गुणा की सांझ पा ली, तुहाडे नाल पा ली। कहिंदे हां, ओ क्यों ते कदों पाई? कहिंदे यार मेरे नाल उन्हें सांझ पाई परमात्मा ने, कदों ते क्यों पाई? कहिंदे सुनी, कहिण लगे कोई भला कहो कोई बुरा कहो, हम तन दियो है डार। कहिंदे मेरी आत्मिक बिरती इदां दी बन गई भी कोई मैनू भावें बुरा कवे भावें मैनू कोई भला कवे, आपां ते अपना तन अपने ज्ञान अंदर परमात्मा दे चरणां छुड़ दिते भी हुण नहीं परवाह कोई भी। ठीक है, ध्यान देना, कदों गुणा की सांझ पाउंदे आ? कोई रब दे प्यारे सी गिम्मा पुरख ते कोई सज्जन उन्हां नूं गालां कढ़न लग पिया, गालां कढ़न लग पिया, दो तीन गालां कढ़ियां तो तुरे जा रहे सन बड़े आराम नाल, मगरों भज के गया। कहिंदा कोई जवाब नहीं दोगे? कोई जवाब नहीं दोगे, मैं तुहानूं गालां कढ़न दिया, मैं तुहाडे औगुण जाहिर करदा पिया, कोई जवाब दे दिओ। ते महापुरख दा कहिंदे कहिंदे इदां आ, तैनूं जवाब दवां? कहिंदे हां। कहिंदे जवाब ते मैं तां दवां जे तेरी आवाज मेरे तक पहुंचण दी होवे, तेरी आवाज मेरे तक पहुंचण दी होवे तैनूं मैं जवाब दवां। कहिंदा क्यों? तुसीं सामने ते खड़े हो। कहिंदे भाई तू शरीर वेख के मैनू गाला कढ़ी जाना, तू मेरी आत्मिक वृत्ति वेखण जोगा नहीं, तू उथे पहुंच सकदा नहीं, जिथे बह के तू गालां कढ़दा उथे बह के मैं सुनण जोगा नहीं, ते जिथे मैं बैठा उथे बह के तू कढ़न जोगा नहीं होना। गल सच आ कि जिदन तू मेरी वृत्ति ते पहुंच गया फिर तेनों भी कोई बुरा नहीं लगना, उथे तेरे को गाल निकलनी नहीं, जिथे तू गाल कढ़दा उथे मैं हुण रहा नहीं। कहिंदे इह की? कहिंदे नहीं। ते कोई सज्जन कहण लगा, कहिंदा वैसे सोचण वाली गल आ ਵੀ ਕੋਈ ਇੱਕ ਗਾਲ ਕੱਢ ਦੇਵੇ ਘੂਰ ਕੇ ਵੇਖ ਲਵੇ ਸਿਰ ਪੜ ਨੂੰ ਜਾਈਦਾ, ਇਹ ਚਾਰ ਪੰਜ ਗਾਲਾਂ ਖਾ ਕੇ ਹੱਸੀ ਜਾਂਦੇ ਹੋ, ਠੀਕ ਹੈ। ਤੇ ਫਿਰ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਭੋਲਿਆ ਤੈਨੂੰ ਪਤਾ ਨੀ। ਕਹਿੰਦੇ ਕੀ? ਕਹਿੰਦੇ ਸਾਡੇ ਨਾਲ ਪਰਮਾਤਮਾ ਨੇ ਗੁਣਾਂ ਦੀ ਸਾਂਝ ਪਾਈ ਹੈ, ਇਸੇ ਕਰਕੇ ਪਾਈ ਆ ਕਿ ਪਰਮਾਤਮਾ ਵੀ ਕਿਸੇ ਦੇ ਔਗਣ ਨਹੀਂ ਫਰੋਲਦਾ, ਉਹਦੇ ਗੁਣਾਂ ਤੇ ਮਾੜਿਆਂ ਕਰਮਾਂ ਤੇ ਪੜਦੇ ਪਾਉਂਦਾ ਹੈ। ਕਹਿੰਦੇ ਭਾਈ ਸਾਡੀ ਵੀ ਬਿਰਤੀ ਬਣ ਗਈ ਹੈ, ਅਸੀਂ ਤੇਰੇ ਔਗਣ ਨਹੀਂ ਬੋਲ ਸਕਦੇ, ਅਸੀਂ ਤੇਰੀ ਗਾਲ ਸੁਣ ਕੇ ਤੈਨੂੰ ਗਾਲ ਦਾ ਜਵਾਬ ਗਾਲ ਚ ਨਹੀਂ ਦੇ ਸਕਦੇ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਤੇਰਾ ਭਲਾ ਕਰੇ, ਤੈਨੂੰ ਸਮਰਥ ਬਖਸ਼ੇ। ਹੁਣ ਧਿਆਨ ਦੇਣਾ, ਕਿਸੇ ਨੇ ਮਹਾਂਪੁਰਖਾਂ ਨੂੰ ਕਹਿ ਦਿੱਤਾ, ਕਹਿੰਦਾ ਬਾਬਾ ਜੀ ਚਲੋ ਮੰਨਿਆ ਤੁਸੀਂ ਜਵਾਬ ਨਹੀਂ ਦੇਣਾ, ਤੁਸੀਂ ਕੁਛ ਨੀ ਅੱਗੋਂ ਨੂੰ ਮਾੜਾ ਚੰਗਾ ਨਹੀਂ ਕਿਹਾ, ਪਰ ਸੋਚਣ ਦੀ ਗੱਲ ਹੈ ਵੀ ਇਹਨੇ ਗਾਲਾਂ ਕੱਢੀਆਂ, ਤੁਸੀਂ ਜਵਾਬ ਦਿੱਤਾ ਕੋਈ ਨਹੀਂ, ਸਾਨੂੰ ਕੀ ਫਾਇਦਾ ਹੋਇਆ ਇਹਦੇ ਚ, ਸਾਰਾ ਦਿਲ ਕਰਦਾ ਸਿਰ ਪਾੜ ਦੀ ਇਹਦਾ। ਤੇ ਮਹਾਂਪੁਰਖ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਯਾਰ ਗੱਲ ਸੁਣ, ਤੂੰ ਮੇਰੇ ਨਾਲ ਹੀ ਤੇ ਰਹਿਣਾ, ਤੂੰ ਮੇਰੇ ਨਾਲ ਹੀ ਤੇ ਚੱਲਦਾ, ਮੇਰੇ ਨਾਲ ਹੀ ਤੇ ਰਹਿਣਾ। ਕਹਿੰਦੇ ਹਾਂ। ਤੇ ਦੁਖੀ ਕਿਹੜੀ ਗੱਲ ਹੋ ਗਿਆ? ਕਹਿੰਦਾ ਵੀ ਸਾਨੂੰ ਦੁੱਖ ਹੋਇਆ ਵੀ ਤੁਹਾਡੇ ਨਾਲ ਅਸੀਂ ਰਹਿੰਦੇ ਹਾਂ, ਅਸੀਂ ਤੁਹਾਨੂੰ ਜਾਣਦੇ ਹਾਂ, ਤੇ ਤੁਹਾਨੂੰ ਗਾਲਾਂ ਕੱਢਣ ਡਿਆ, ਤੇ ਸਾਡਾ ਨਾਲ ਰਹਿਣ ਦਾ ਕੀ ਫਾਇਦਾ ਜੇ ਅਸੀਂ ਅੱਗੋਂ ਦਾ ਸਿਰ ਨਹੀਂ ਪੜਿਆ? ਤੇ ਅੱਗੋਂ ਬਾਬਾ ਜੀ ਪਤਾ ਕੀ ਕਹਿੰਦੇ? ਕਹਿੰਦੇ ਉਹ ਭੋਲਿਆ, ਇਹੀ ਚੀਜ਼ ਤੇ ਮੈਂ ਤੈਨੂੰ ਦਸਾਉਣ ਲਈ ਅੱਜ ਗਾਲਾਂ ਖਾਧੀਆਂ ਨੇ ਕਿ ਤੂੰ ਮੇਰੇ ਨਾਲ ਰਹਿੰਦਾ ਕਿ ਨਹੀਂ ਰਹਿੰਦਾ। ਜੇ ਤੂੰ ਮੇਰੇ ਨਾਲ ਹੀ ਰਹਿੰਦਾ ਹੈ ਤੇ ਆਪਣੀ ਬਿਰਤੀ ਏਦਾਂ ਦੀ ਬਣਾ ਵੀ ਅੱਜ ਮੈਨੂੰ ਕੱਢੀਆਂ ਨੇ ਕੱਲ ਤੈਨੂੰ ਵੀ ਕੱਢਣੀਆਂ, ਲੋਕਾਂ ਤੈਨੂੰ ਵੀ ਖਾਣੀਆਂ ਪੈਣੀਆਂ ਨੇ, ਪਰ ਬਿਰਤੀ ਏਦਾਂ ਦੀ ਬਣਾਈ ਤਾਂ ਮੇਰੇ ਨਾਲ ਰਹਿੰਦਾ, ਜੇ ਤੇਰੀ ਬਿਰਤੀ ਅਜੇ ਇਹਨੂੰ ਕੁੱਟਣ ਦੀ ਹੈ ਨਾ ਫਿਰ ਤੂੰ ਮੇਰੇ ਨਾਲ ਨਹੀਂ ਰਹਿੰਦਾ, ਮੇਰੇ ਨਾਲ ਨਹੀਂ ਰਹਿੰਦਾ। ਹੁਣ ਉਹ ਗੁਰਸਿੱਖ ਪੈਦਾ ਕੀ ਕਹਿੰਦਾ ਹੈ? ਕਹਿੰਦਾ ਅੱਜ ਪਤਾ ਲੱਗਾ ਤੁਸੀਂ ਕਿੱਥੇ ਦੇ ਹੋ, ਤੁਹਾਡੀ ਬਿਰਤੀ ਕਿੱਧਰ ਦੀ ਹੈ, ਅੱਜ ਪਤਾ ਲੱਗਾ ਤੁਹਾਡੀ ਆਤਮਿਕ ਬਿਰਤੀ ਵਾਕੀ ਤੁਹਾਡੀ ਪਰਮਾਤਮਾ ਨਾਲ ਸਾਂਝ ਬਣੀ ਹੈ, ਗੁਣ ਕੀ ਸਾਂਝ ਕਿਨ ਸਿਉਂ ਕਰੀ ਦੱਸੋ, ਸਭ ਅਵਗਣ ਸ਼ਬਦ ਜਲਾਏ। ਗੁਰੂ ਅਮਰ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਉਸ ਪਰਮਾਤਮਾ ਨੇ ਮੇਰੇ ਨਾਲ ਗੁਣਾਂ ਦੀ ਸਾਂਝ ਕਦੋਂ ਪਾਈ ਹੈ, ਕਦੋਂ ਆਪਣੇ ਗੁਣ ਮੇਰੇ ਅੰਦਰ ਪੈਦਾ ਕੀਤੇ ਹੈ, ਕੀ ਪਿੱਛੇ ਦਾ ਪੜਦਾ ਤੱਕਣਾ, ਕਿਹਦੇ ਔਗਣ ਨਹੀਂ ਫਰੋਲਣੇ, ਇਹ ਕਦੋਂ ਸਾਂਝ ਪਾਈਏ? ਕਹਿੰਦੇ ਕਦੋਂ ਪਾਈਏ? ਕਹਿੰਦੇ ਸਭ ਅਵਗਣ ਸ਼ਬਦ ਜਲਾਏ। ਕਹਿੰਦੇ ਉਹਨੇ ਬੜੀ ਕਿਰਪਾ ਕੀਤੀ, ਉਹਦਾ ਸ਼ਬਦ ਮੈਨੂੰ ਮਿਲਿਆ ਸੀ ਨਾ, ਮੈਂ ਸ਼ਬਦ ਦੀ ਅਰਾਧਨਾ ਕਰਦਾ ਰਿਹਾ ਕਰਦਾ ਰਿਹਾ ਕਰਦਾ, ਕਹਿੰਦੇ ਮੈਨੂੰ ਤਾਂ ਪਤਾ ਹੀ ਬਾਅਦ ਚ ਲੱਗਾ ਉਹ ਐਸੀ ਚੰਗਿਆੜੀ ਸੀਗੀ ਸ਼ਬਦ ਕਿ ਉਹਨੇ ਮੇਰੇ ਦੇ ਜਿੰਨੇ ਔਗਣ ਪਏ ਸਾਰੇ ਸਾੜ ਕੇ ਸੁਆਹ ਕਰ ਦਿੱਤੇ। ਦੇਖੋ ਸ਼ਬਦ ਦੀ ਤਾਕਤ, ਦੇਖੋ ਨਾਮ ਦੀ ਤਾਕਤ। ਅਸੀਂ ਕੀ ਕਹਿੰਦੇ? ਕਿਹੜਾ ਨਾਮ ਸਿਮਰਨ, ਕਿਹੜਾ ਸ਼ਬਦ, ਸ਼ਬਦ ਦੀ ਤਾਕਤ ਆ। ਸਭ ਅਵਗਣ ਸ਼ਬਦ ਜਲਾਏ, ਕਹਿੰਦੇ ਸਾਰੇ ਔਗਣ ਜਲਾ ਦਿੱਤੇ ਮੇਰੇ ਸ਼ਬਦ ਨੇ। ਫਿਰ ਗੁਰੂ ਸਾਹਿਬਣ ਕੀ ਕਹਿੰਦੇ? ਕਹਿੰਦੇ ਹੁਣ ਕੀ ਕਹਿਣ ਲੱਗੇ? ਕਹਿੰਦੇ ਮਾਰੀ ਝਾਤੀ। ਕਹਿੰਦਾ ਕੀ? ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਅਵਗਣ ਵਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ। ਅਵਗਣ ਵਿਕਣ ਪੱਲਰੀ, ਪੱਲਰੀ ਕੀ? ਪਰਾਲੀ। ਖੇਤਾਂ ਚ ਪਰਾਲੀ ਪਈ ਹੁੰਦੀ ਹੈ, ਕੋਈ ਮੁੱਲ ਨਹੀਂ, ਕੋਈ ਮੁੱਲ ਨਹੀਂ, ਸਸਤੇ ਭਾਈ ਲੋਕੀ ਲੈ ਜਾਂਦੇ। ਜਿਮੀਦਾਰ ਕਹਿੰਦਾ ਮੈਂ ਅੱਗ ਹੀ ਲਾਉਣੀ ਹੈ, ਲੈ ਜਾ ਚੁੱਕੇ, ਲੈ ਜਾ ਲੈ ਜਾ ਲੈ ਜਾ ਫਟਾਫਟ ਖਾਲੀ ਕਰ, ਲੈ ਜਾ। ਲੋਕੀ ਪੰਡਾ ਬਨ ਬਨ ਲਈ ਜਾਣ ਡੇ, ਪਰ ਜਦੋਂ ਝੋਨਾ ਲੱਗਾ ਹੁੰਦਾ ਉਦੋਂ ਪੈਲੀ ਚ ਨਹੀਂ ਵੜ ਦਿੰਦਾ, ਫਿਰ ਪਰਾਲੀ ਰਹਿ ਜਾਂਦੀ, ਕਹਿੰਦਾ ਲੈ ਜਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਹਿੰਦਾ ਜਿਵੇਂ ਪਰਾਲੀ ਸਸਤੇ ਭਾਈ ਸਹਿਜ ਸੁਭਾਈ ਲੋਕੀ ਚੁੱਕੇ ਲਈ ਜਾਂਦੇ ਆ। ਕਹਿੰਦਾ ਹਾਂ। ਕਹਿੰਦਾ ਜਦੋਂ ਮੈਂ ਸ਼ਬਦ ਦੀ ਅਰਾਧਨਾ ਕੀਤੀ, ਕਹਿੰਦਾ ਉਸੇ ਪਰਮਾਤਮਾ ਨੇ ਅਵਗਣ ਵਿਕਣ ਪੱਲਰੀ, ਕਹਿੰਦੇ ਜਿਹੜੇ ਮੇਰੇ ਔਗਣ ਸੀ ਨਾ ਉਹ ਵੀ ਸਸਤੇ ਭਾਈ ਚੁਕਾ ਦਿੱਤੇ, ਸਸਤੇ ਭਾਈ ਖਤਮ ਕਰ ਦਿੱਤੇ। ਜਿਵੇਂ ਪਰਾਲੀ ਚੁੱਕ ਚੁੱਕ ਲੋਕੀ ਲੈ ਕੇ ਤੇ ਪੈਲੀ ਖਾਲੀ ਹੋ ਗਈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਸਸਤੇ ਭਾਈ ਦਾ ਮਤਲਬ ਨਾਮ ਸਿਮਰਨ ਕਰਨ ਦੇ ਨਾਲ ਔਗਣ ਖਤਮ ਚ ਜ਼ੋਰ ਨਹੀਂ ਲਾਉਣਾ ਪੈਂਦਾ, ਔਗਣ ਸਹਿਜ ਸੁਭਾਈ ਖਤਮ ਹੋ ਜਾਂਦੇ ਆ। ਜਿਵੇਂ ਪਰਾਲੀ ਲੋਕੀ ਚੁੱਕ ਚੁੱਕ ਲਈ ਜਾਂਦੇ ਨੇ, ਸਹਿਜ ਸੁਭਾਈ ਹੀ ਔਗਣ ਖਤਮ ਹੋਣ ਲੱਗ ਪੈਂਦੇ। ਕਿਹਨਾਂ ਦੇ? ਜਿਨ ਸੇਵਿਆ ਤਿਨ ਪਾਇਆ ਮਾਨ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਉਹ ਭਾਈ ਵਿਚਾਰ ਕਰਿਆ ਕਰ, ਅਸੀਂ ਵਿਚਾਰ ਕਰਿਆ ਕਰ, ਜੇ ਗੁਣ ਹੋਵਣ ਸੱਜਣਾ ਮੈਨੂੰ ਸਾਂਝ ਕਰੀ। ਜੇ ਕਹਿੰਦਾ ਜੇ ਤੇਰੇ ਅੰਦਰ ਗੁਣ ਹੈਗੇ ਆ, ਕਹਿੰਦਾ ਜੇ ਇਸ ਡੱਬੇ ਅੰਦਰ ਸੈਂਟ ਪਏ ਨੇ ਤੇ ਸੈਂਟ ਵੇਚਣ ਵਾਲਾ ਆਇਆ ਹੋਵੇ ਤੇ ਖਲੋਵੇ ਨਾ ਕਿਤੇ ਤੇ ਡੱਬਾ ਖੋਲ ਕੇ ਵਿਖਾਵੇ ਨਾ ਕਿਸੇ ਨੂੰ ਤੇ ਵਿਕਣੇ ਕਿੱਥੋਂ? ਕਹਿੰਦੇ ਪਰਮਾਤਮਾ ਜੇ ਤੇਰੇ ਡੱਬੇ ਚ ਗੁਣ ਪਾਏ ਆ ਤੇ ਕਿਸੇ ਰੱਬ ਦੇ ਪੈਰਾਂ ਨਾਲ ਸਾਂਝ ਪਾਇਆ ਕਰ, ਕਿਸੇ ਨਾਲ ਮਿਲ ਕੇ ਵਿਚਾਰ ਕਰਿਆ ਕਰ, ਸਾਂਝ ਪਾਇਆ ਕਰ। ਫਿਰ ਕੀ ਕਹਿੰਦੇ? ਕਹਿੰਦੇ ਸਾਂਝ ਕਰੀ ਜੇ ਗੁਣੇ ਕੇਰੀ ਛੋੜ ਅਵਗਣ ਚੱਲੀਏ। ਸੁਣੋ, ਕਹਿੰਦੇ ਸਾਂਝ ਕਰੀ ਜੇ ਗੁਣੇ ਕੇਰੀ, ਕਹਿੰਦੇ ਸਾਂਝ ਕਰ ਕਿਸੇ ਨਾਲ, ਕਿਹਦੇ ਨਾਲ? ਗੁਣਾਂ ਦੀ, ਔਗਣਾਂ ਦੀ ਸਾਂਝ ਨਹੀਂ ਹੁੰਦੀ, ਗੁਣਾਂ ਦੀ ਸਾਂਝ ਕਰ। ਧਿਆਨ ਦਿਓ, ਬਦਬੂ ਨਾਲ ਕੋਈ ਸਾਂਝ ਨਹੀਂ ਪਾਉਂਦਾ, ਖੁਸ਼ਬੂ ਨਾਲ ਸਾਰੇ ਪਾਉਂਦੇ ਨੇ। ਸੰਤ ਸਾਰੇ ਖਰੀਦਦੇ ਨੇ ਪਰ ਕਿਸੇ ਦੇ ਘਰ ਦੀ ਪਈ ਗੰਦਗੀ ਕਿਸੇ ਨੇ ਖਰੀਦੀ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਸਾਂਝ ਕਰੀਜੇ ਗੁਣੇ ਕੇਰੀ, ਕਹਿੰਦੇ ਆਪਣੇ ਅੰਦਰ ਡੱਬੇ ਚ ਪਏ ਗੁਣਾਂ ਦੀ, ਉਸ ਪਰਫਿਊਮ ਦੀ, ਉਸ ਸੈਂਟ ਦੀ ਸਾਂਝ ਕਰ ਕਿਸੇ ਨਾਲ, ਵਿਚਾਰ ਕਰ ਕਿਸੇ ਨਾਲ। ਕਹਿੰਦਾ ਫਿਰ, ਕਹਿੰਦੇ ਜਦੋਂ ਸਾਂਝ ਕਰੇਗਾ, ਦੇਖਿਓ ਜਦੋਂ ਆਪਾਂ ਗੁਣਾਂ ਦੀ ਸਾਂਝ ਕਰਾਂਗੇ, ਕਿਸੇ ਨਾਲ ਚੰਗੇ ਵਿਚਾਰ ਕਰਾਂਗੇ ਤੇ ਕਿਉਂ ਛੋੜ ਅਵਗਣ? ਕਹਿੰਦਾ ਜਿਹੜਾ ਬੰਦਾ ਆਪਣੇ ਅੰਦਰ ਗੁਣਾਂ ਪਿਆਂ ਦੀ ਕਿਸੇ ਨਾਲ ਸਾਂਝ ਕਰਦਾ, ਕਿਸੇ ਨਾਲ ਭਾਈਵਾਲੀ ਪਾਉਂਦਾ ਹੈ, ਕਹਿੰਦਾ ਉਹਦੇ ਅਵਗਣ ਜਿਹੜੇ ਆਪਣੇ ਆਪ ਛੁੱਟਣ ਲੱਗ ਪੈਂਦੇ ਆ। ਇਹ ਗੱਲ ਸੱਚ ਦੀ, ਇਹ ਗੱਲ ਸੱਚ ਦੀ। ਕਿਵੇਂ? ਕਿਸੇ ਚੰਗੇ ਦੇ ਘਰ ਰੋਜ਼ ਜਾਇਆ ਕਰੀਏ, ਕੋਈ ਬੀਬੀ ਖਾਣਾ ਬਣਾਉਂਦੀ ਹੈ, ਸਵਾਦ ਨਹੀਂ ਬਣਦਾ, ਬਥੇਰੀ ਕੋਸ਼ਿਸ਼ ਕਰਦੀ ਹੈ ਵਿਚਾਰੀ, ਸਵਾਦ ਨਹੀਂ ਬਣਦਾ। ਫਿਰ ਧਿਆਨ ਦਿਓ, ਉਹਦੀ ਮਾਂ ਕਹਿੰਦੀ ਹੈ, ਉਹਦੀ ਆਂਢੇ ਨੂੰ ਵੰਡਣ ਕਹਿੰਦੀ, ਜੇ ਵਿਆਹੀ ਉਹਦਾ ਘਰ ਵਾਲਾ ਕਹਿੰਦਾ, ਕਹਿੰਦਾ ਭਲੀਏ ਲੋਕੇ ਤੂੰ ਲਾਗੇ ਗੁਆਂਢੀ ਰਹਿੰਦੇ, ਭੈਣ ਜੀ ਬੜੇ ਚੰਗੇ ਆ, ਮਾਸਟਰ ਨੇ ਖਾਣੇ ਨੇ, ਤੂੰ ਉਹਨਾਂ ਨਾਲ ਕੋਈ ਚੱਲ ਜਾ ਕੇ 10 ਮਿੰਟ। ਕਹਿੰਦੀ ਗੱਲ ਤੁਹਾਡੀ ਸਹੀ, ਉਹਦੇ ਘਰ ਜਾਣ ਲੱਗ ਪਈ। ਹੁਣ ਧਿਆਨ ਦਿਓ, ਜਿਹੜਾ ਆਪਣੀ ਸਬਜ਼ੀ ਸਵਾਦ ਨਹੀਂ ਬਣਦੀ, ਉਹਦੀ ਗੱਲ ਸਾਂਝ ਕਰੂਗੀ ਉਹਦੇ ਨਾਲ ਕਿ ਭੈਣ ਜੀ ਮੇਰੀ ਸਬਜ਼ੀ ਸਵਾਦ ਨਹੀਂ ਬਣਦੀ, ਮੇਰੇ ਤੇ ਕੀ ਬਣਾਓ? ਨਹੀਂ ਨਾ ਕਹੂਗੀ ਭੈਣ ਜੀ, ਜਿਹੜੀ ਤਵੀ ਸਬਜ਼ੀ ਸਵਾਦ ਬਣਾਉਂਦੇ ਮੈਨੂੰ ਉਦਾਂ ਦੀ ਸਿਖਾਓ। ਦੋ ਚਾਰ 10 ਦਿਨ ਜਾਂਦੀ ਰਹੀ ਉਹਦੇ ਕੋਲ ਬਹਿ ਕੇ ਸਿੱਖਦੀ ਰਹੀ, 10-15 ਦਿਨਾਂ ਬਾਅਦ ਘਰ ਆ ਕੇ ਖਾਣਾ ਬਣਾਇਆ। ਘਰ ਵਾਲਾ ਕਹਿੰਦਾ ਭਲੀਏ ਲੋਕੇ ਕਮਾਲ ਕਰਤੀ ਫੜ ਕੇ, ਆ ਤੇ ਬੜਾ ਸਵਾਦ ਹੈ। ਹੁਣ ਧਿਆਨ ਦਿਓ, ਘਰ ਵਾਲਾ ਕਹਿੰਦਾ, ਕਹਿੰਦਾ ਤੂੰ ਸੱਚ ਜਾਣੀ, ਮੇਰੇ ਯਾਰ ਦੋਸਤ ਬੜੇ ਮੈਨੂੰ ਕਹਿੰਦੇ ਸੀ ਵੀ ਭਾਜੀ ਤੁਸੀਂ ਨਵੇਂ ਨਵੇਂ ਸ਼ਿਫਟ ਕੀਤੇ ਹੋ, ਨਵਾਂ ਨਵਾਂ ਵਿਆਹ ਹੋਇਆ, ਉਹ ਤੁਹਾਡੇ ਘਰ ਰੋਟੀ ਕਿਤੇ ਪਾਰਟੀ ਕਰੂ। ਕਹਿੰਦੇ ਮੈਨੂੰ ਡਰ ਲੱਗਦਾ ਸੀ ਵੀ ਆਹ ਸਬਜ਼ੀ ਤੂੰ ਸਵਾਦ ਨਹੀਂ ਬਣਾਉਂਦੀ, ਮੈਂ ਕਿਸੇ ਨੂੰ ਬੁਲਾ ਲਿਆ ਮੇਰੀ ਬੇਇੱਜ਼ਤੀ ਹੋ ਜਾਣੀ। ਤੇ ਕਹਿੰਦੀ ਹੁਣ? ਕਹਿੰਦਾ ਭਲੀਏ ਲੋਕੇ ਜਿਹੜੀ ਤੂੰ ਸਬਜ਼ੀ ਅੱਜ ਬਣਾਈ ਨਾ, ਅੱਗੇ ਤੇ ਮੈਂ 10, ਕਹਿੰਦਾ ਹੁਣ ਤਾਂ ਮੈਂ 100 ਬੰਦਾ ਬਣਾਉਣਾ ਵੀ ਇੱਦਾਂ ਦੀ ਸਬਜ਼ੀ ਬਣਾਈ ਤੂੰ। ਦੇਖੋ ਆਪਣੇ ਔਗਣ ਦੀ ਸਾਂਝ ਨਹੀਂ ਕੀਤੀ ਉਹਦੇ ਨਾਲ, ਪਰ ਉਹਦੇ ਗੁਣਾਂ ਦੀ ਸਾਂਝ ਪਾ ਲਈ, ਸਬਜ਼ੀ ਸਵਾਦ ਬਣ ਗਈ। ਤੇ ਧਿਆਨ ਦਿਓ, ਘਰ ਵਾਲਾ ਕਿੱਥੇ 10 ਬੰਦਿਆਂ ਨੂੰ, 1 ਬੰਦੇ ਨੂੰ ਘਰ ਬੁਲਾਉਣ ਨੂੰ ਤਿਆਰ ਨਹੀਂ ਸੀ, 100 ਨੂੰ ਤਿਆਰ ਹੋ ਗਿਆ, ਸਬਜ਼ੀ ਸਵਾਦ ਬਣ ਗਈ ਨਾ। ਪਰ ਜਿੱਦਣ ਤੁਹਾਡੇ ਔਗਣ ਜਿਹੜੇ ਆ ਨਾ, ਇਹ ਅੰਦਰ ਦੇ ਅੰਦਰ ਰਹਿ ਗਏ ਔਰ ਗੁਣਾਂ ਦੀ ਸਾਂਝ ਕਿਸੇ ਨਾਲ ਪੈ ਗਈ, ਉਹ ਗੁਰੂ ਪਿਆਰਿਓ ਜਿੱਦਾਂ ਤੁਸੀਂ ਕਹਿੰਦੇ ਹੋ ਪਹਿਲਾਂ 1 ਜਣਾ ਆਉਣ ਨੂੰ ਤਿਆਰ ਨਹੀਂ, 100 ਜਣੇ ਤਿਆਰ ਨੇ, ਫਿਰ ਤੁਹਾਡੇ ਅੰਦਰ ਵੀ ਉਸ ਪਰਮਾਤਮਾ ਦਾ ਪ੍ਰਕਾਸ਼ ਆਉਣ ਨੂੰ ਤਿਆਰ ਹੋ ਜਾਣਾ। ਕਿਉਂ? ਉਹਨਾਂ ਲਿਖਿਆ ਸਾਂਝ ਕਰੀਜੇ ਗੁਣੇ ਕੇਰੀ ਛੋੜ ਅਵਗਣ। ਹੁਣ ਜਿਹੜੀ ਸਬਜ਼ੀ ਪਹਿਲਾਂ ਬਣਾਉਂਦੀ ਸੀਗੀ ਉਹਨੇ ਆਦਤ ਛੱਡ ਦਿੱਤੀ ਨਾ, ਤੇ ਕਿਹੜੀ ਫੜੀ? ਜਿਹੜੀ ਨਵੀਂ ਸਿੱਖੀ ਹੈ ਉਹ ਸਵਾਦ ਹੈ, ਹੁਣ ਉਹ ਬਣਾਉਂਦੀ। ਕੀ ਕਹਿਣ ਲੱਗੇ?
छोड़ अवगण चलिए
कब चलिए।
कहते आत्मा जो तू किसी गुणवान दे नाल अपने गुण की सांझ पाएगी अपने अवगण छेगी ना, कहते हां चलिए फिर तेरा परमात्मा वाले पासे का जीवन शुरू होना है, सफर शुरू होना है, उस तू पहला नहीं। एदा मतलब सुत शब्द का मिलाप उदो होंगे जे जो असि रब के प्यार गुणा की सांझ पा दें, अवगण छड़ देने, असि अपने अवगण ही नहीं छड़ते, असि अपनी होमी नहीं छड़ते, असि अपने मन च आई गल नहीं छड़ते, दूजे की गल असि निंदा करते, बेवकूफ है, इन अकल नहीं है, कख नहीं पता इन्हों। गुरु प्यारे जिस बंदे ने दूजे नू अपने तो सियाना और अपने तो वड्डा जान लिया वो गुरु दे मग ते चल सकदा। जिन्हें कहा मैं सियाना मैं जेड़ी गल कही है ये ठीक है वो मूर्खा दा मूर्ख है, ये भी गल पल्ले बन लो, जिन्ना मर्जी साधु दे लागे रह लवे जिस सुभा साधु वर्गा नहीं ना बनिया, कख नहीं बनिया, कख नहीं बनिया, साधु के शरीर वर्गा शरीर नहीं बनना, शरीर सारे च फर्क है, साधु के सुभा वर्गा सुभा बना है, शरीर वर्गा शरीर नहीं बना, ध्यान देना। अगर साधु ने चिट्टे कपड़े पाए तो तुसी भी पा ले हो फिर तुसी साधु नहीं बन गए, साधु भुंजे बह के रोटी खाना तुसी भी खा ली साधु नहीं बन गए, ध्यान तो यह देना है कि साधु का सुभा किन्ना नीवा है, साडा सुभाव का नीवा होया है, वह च निम्रता कि साडे च निम्रता आई है, तो गल बननी वरना गल नहीं बननी, नहीं बननी, नहीं नहीं साधु के लागे रह ले तो साधु बन गए, साधु लागे उधर होवे जिदन साधु की सोच साडे लागे हो जाएगी, तो सोच उदो लागे होगी जब वो सोच अडोप्ट करने की कोशिश करा कि आप इदा दे बनना है, ठीक है नी, कपड़े पा के नहीं गल बननी। और फिर गुरु साहब ने कह दिता कहिंदे पहरे पटंबर कर अडंबर अपना पिड़ मलिए, पहरे पटंबर, पटंबर कहिंदे रेशमी कपड़ा, रेशमी कपड़ा तो सिर ते पैना, ते गुरु जी ने कहता पहरे पटंबर, ते गल चलती पी है मन की, पैरे पटंबर कहते आजा बई जे गुरमुख प्यारा ना रब दे प्यारा ना तेरी सांझ पै गई है ते जे खुशबू लई उना कोलो गुण लिया उना कोलो ते कपड़े पा ताही उते परफ्यूम पाओगे ना, सही है हमेशा कपड़े ते परफ्यूम पाईदा सेंट पाईदा। कहते पैरे पटंबर, पटंबर रेशमी कपड़ा, किहड़ा रेशमी कपड़ा, कहते तेरा प्रेम भरिया सुभा होना चाहिए रेशमी कपड़ा है, मिठे बोल होने चाहिए रेशमी कपड़ा है, जे तेरे बोल ही खड़वे है मैं तो आ कर दू, मैं फराने दसूंगा तेरा आ करा दूंगा तो भला हो जाए, तुसी एडे फन्ने का हो गए हो, एक गल पल्ले बन्ने कोई नहीं किसी का बिगाड़ सकता, कोई नहीं किसी का सवार सकता, हमें भरे हैं अभी, मैं फराने दसूंगा तेरा आ करा दूंगा मैं, अभी तक कई नहीं मत बनी कि करन करा काल पुरख है, मैं कुछ नहीं है, मेरा कोई भैन भरा के कुछ नहीं बिगाड़ सकता, अभी तो कई नहीं मत बनी साड़ी, हमे दे भरे हैं तो गल्ला सुनियो कितने भी अभी तो रब के प्यारे बने नजदीक बने, ठीक है साढ़े अंदर 24 घंटे राम राम वाहगुरु वाहगुरु चलता, कोशिश की है कि नाल बैठा सुन लवे कितने भी मेरा सिमरन चलता है, कोई फायदा नहीं आनंद उदर आना है कि अंदर बैठा सुन ले कि नाल दे बैठे सुने तो की सुने, जरा खुद अंदर बैठा है नाल ही वो कदों सुनूंगा, जब उन्हें सुन लिया ना तो उन्हें लिखिया फिर सुन ऐ दुख पाप का नाश हो जाना, नाश हो जाना, मन बिरति विचारे जरा अंदर वड़े हो जरा रब दे पैर दे लागे दे कि होके वेखियो लागे नहीं होंगे। ਲਾਗੇ ਨਹੀਂ ਹੁੰਦੇ। ਤੇ ਗੁਰੂ ਸਾਹਿਬ ਮਨ ਕਹਿਣ ਲੱਗੇ, ਕਹਿੰਦੇ ਪਹਿਰੇ ਪਟੰਬਰ ਰੇਸ਼ਮੀ ਕੱਪੜਾ ਪਹਿਰ ਲਵੇ, ਪਾ ਲਵੇ, ਜਿੱਥੇ ਪਰਫਿਊਮ ਪਾਉਣਾ ਹੈ, ਜਿੱਥੋਂ ਖੁਸ਼ਬੂ ਆਉਣੀ ਹੈ। ਕਹਿਣ ਲੱਗ ਪਾਪ ਕਿ ਪ੍ਰੇਮ ਭਰਿਆ ਸੁਭਾਅ ਬਣਾ ਲਵੇ, ਆ ਜਾ ਕੱਪੜਾ ਰੇਸ਼ਮੀ। ਫਿਰ ਕੀ ਕਹਿੰਦੇ, ਕਰ ਅਡੰਬਰ, ਅਡੰਬਰ ਕਿਹਨੂੰ ਕਹਿੰਦੇ, ਹਾਰ ਸ਼ਿੰਗਾਰ ਕਰਨਾ। ਕਹਿੰਦੇ ਫਿਰ ਹਾਰ ਸ਼ਿੰਗਾਰ ਕਰੇ, ਕਰਨ ਦਾ ਭਾਵ ਕਿ ਰੱਬ ਦੇ ਪਿਆਰੇ ਦੇ ਮਾਰਗ ਤੇ ਚੱਲਣ ਦਾ ਉਦਮ ਕਰੇ, ਜੋ ਰੱਬ ਦੇ ਪਿਆਰੇ ਨੇ ਕਿਹਾ ਨਾ ਪਿਆ ਕਰ, ਉਹਦਾ ਉਦਮ ਕਰੇ ਵੀ ਮੈਂ ਕਰਨਾ ਆ, ਆਹ ਕਰਨਾ, ਆਪਣਾ ਸੁਭਾਅ ਇੱਦਾਂ ਦਾ ਬਣਾਉਣਾ, ਉਦਮ ਕਰੇ ਜੋ ਅੱਜ ਕਿਹਾ ਮੈਂ ਮੰਨਣਾ। ਕਿੱਥੇ ਘੜੀ ਸੁਣਿਆ, ਵਿਆਹ ਘੰਟੇ ਸੁਣਿਆ, ਸੁਭਾਅ ਉੱਥੇ ਦਾ ਉੱਥੇ ਹੀ ਹੈ, ਸਾਡੀ ਮਨ ਬਿਰਤੀ ਉੱਥੇ ਦੀ ਉੱਥੇ ਹੀ ਹੈ, ਜੋ ਅਸੀਂ ਕਰਨਾ ਅਸੀਂ ਉਹੀ ਕਰਨਾ, ਜੋ ਸਾਡੇ ਮਨ ਚ ਆਇਆ ਉਹ ਕਰਨਾ। ਲੜਾਈ ਸਾਡੇ ਅੱਗੇ ਖੜੀ ਰਹਿੰਦੀ ਹੈ, ਸਾਨੂੰ ਕਿਸੇ ਦੀ ਬੁਰਾਈ ਚੰਗੀ ਲੱਗਦੀ ਹੈ, ਨਹੀਂ ਗੱਲ ਬਣਨੀ। ਕੀ ਕਹਿਣ ਲੱਗੇ, ਕਹਿੰਦੇ ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਏ। ਕਹਿੰਦੇ ਆਪਣਾ ਜਾ ਕੇ ਪਿੜ ਮੱਲ ਲਈਏ, ਕਿੱਦਾਂ ਮੱਲੀਏ, ਕੁਸ਼ਤੀ ਹੁੰਦੀ ਨਾ ਕੁਸ਼ਤੀ, ਭਲਵਾਨ ਕੁਸ਼ਤੀ ਕਰਦੇ, ਉਹ ਜਿਸ ਜਗ੍ਹਾ ਤੇ ਕੁਸ਼ਤੀ ਕਰਦੇ ਆ ਲੜਦੇ ਆ, ਤੇ ਧਿਆਨ ਦਿਓ ਜਦੋਂ ਲੜਦਿਆਂ ਲੜਦਿਆਂ ਇੱਕ ਹਾਰ ਜਾਂਦਾ ਨਾ, ਜਦੋਂ ਪਿੜ ਤੋਂ ਬਾਹਰ ਡਿੱਗਦਾ ਜਾ ਕੇ, ਕੀ ਕਹਿੰਦਾ ਹਾਰ ਗਿਆ। ਜਿਹੜਾ ਪਿੜ ਦੇ ਵਿੱਚ ਬਰਕਰਾਰ ਰਹਿੰਦਾ, ਖਲੋਤਾ ਰਹਿੰਦਾ ਹੈ, ਪਿੜ ਕਿਹਨੂੰ ਕਹਿੰਦੇ, ਉਹ ਜਗ੍ਹਾ ਜਿੱਥੇ ਕੁਸ਼ਤੀ ਲੜੀ ਦੀ, ਉਹ ਦਾਇਰਾ ਜਿਹਾ ਬਣਾ ਦਿੰਦੇ ਹੋ। ਜਿਹੜਾ ਉੱਥੋਂ ਬਾਹਰ ਡਿੱਗ ਪੈਂਦਾ ਹਾਰ ਗਿਆ, ਜਿਹੜਾ ਅੰਦਰ ਰਹਿ ਗਿਆ ਜਿੱਤ ਗਿਆ, ਜਿਹਨੇ ਪਿੜ ਮੱਲਿਆ ਜਿੱਤ ਗਿਆ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦੇ ਮਨੁੱਖੀ ਜੀਵਨ ਮਿਲਿਆ ਉਸ ਟਿਕਾਣੇ ਵਿੱਚ ਰਹਿਣਾ, ਉਸ ਦਾਇਰੇ ਵਿੱਚ ਰਹਿਣਾ ਜਿਸ ਦਾਇਰੇ ਚ ਪਰਮਾਤਮਾ ਰੱਖਣਾ ਚਾਹੁੰਦਾ ਹੈ। ਕਹਿੰਦਾ ਜਿਹੜੇ ਆਪਣਾ ਸੁਭਾਅ ਵਧੀਆ ਬਣਾ ਲੈਂਦੇ ਨੇ, ਜਿਹੜੇ ਹਾਰ ਸ਼ਿੰਗਾਰ ਕਰਦੇ ਨੇ, ਰੱਬ ਦੇ ਪਿਆਰੇ ਨੇ ਜੋ ਕਿਹਾ ਉਹਦੇ ਉਦਮ ਕਰਦੇ ਨੇ, ਕਹਿੰਦੇ ਆਪਣਾ ਪਿੜ ਮਲ ਕੇ ਰੱਖਦੇ ਨੇ, ਕੁਸ਼ਤੀ ਲੜਦੇ ਵਿਕਾਰਾਂ ਨਾਲ, ਅੰਦਰ ਦੇ ਵਿਚਾਰਾਂ ਨਾਲ, ਅੰਦਰ ਵਿਚਾਰ ਆਇਆ ਨਹੀਂ ਇਹ ਗਲਤ ਆ, ਲੜੇ ਕੀ ਛੱਡ ਪਰਾਂ, ਕਾਹਦਾ ਗਲਤ ਆ, ਜੋ ਹੋਇਆ ਸੋ ਹੋਇਆ, ਫਿਰ ਕੀ ਹੋਇਆ। ਨਾ ਸਿਰ ਪੜ ਨੂੰ ਫਿਰਦੇ ਆ, ਸਿਰ ਪੜ ਨੂੰ ਫਿਰਦੇ ਆ, ਫਲਾਣੇ ਨੇ ਆ ਗੱਲ ਕਹੀ ਕਿੱਦਾਂ, ਫਲਾਣੇ ਨੇ ਆ ਚੀਜ਼ ਤੋਂ ਮਨਾ ਕੀਤਾ ਤੇ ਕੀਤਾ ਕਿੱਦਾਂ, ਇਹਦਾ ਸਿਰ ਪੜ ਦਿਓ। ਨਹੀਂ ਨਹੀਂ, ਗੁਰੂ ਜੀ ਕਹਿੰਦੇ ਆਪਣਾ ਪਿੜ ਮੱਲੀਏ। ਕਹਿੰਦਾ ਵਿਕਾਰਾਂ ਨਾਲ ਕੁਸ਼ਤੀ ਲੜਦਿਆਂ ਲੜਦਿਆਂ ਵਿਕਾਰ ਭੱਜਣ ਉੱਥੋਂ, ਪਰ ਇਹ ਆਤਮਿਕ ਬਿਰਤੀ ਉਹ ਜਗ੍ਹਾ ਨਾ ਛੱਡੇ, ਪਰਮਾਤਮਾ ਦਾ ਭਾਣਾ ਨਾ ਛੱਡੇ, ਉਹ ਟਿਕਾਣਾ ਨਾ ਛੱਡੇ, ਉਹ ਅਵਸਥਾ ਨਾ ਛੱਡੇ, ਕਹਿੰਦੇ ਤਾਂ ਪਿੜ ਮੱਲਿਆ ਜਾਣਾ, ਨਹੀਂ ਤੇ ਆਪਾਂ ਹਾਰ ਜਾਣਾ, ਵਿਕਾਰਾਂ ਉੱਥੇ ਰਹਿ ਜਾਣਾ, ਆਪਾਂ ਬਾਹਰ ਡਿੱਗ ਪੈਣਾ, ਆਪਾਂ ਬਾਹਰ ਡਿੱਗ ਪਏ ਚੁਰਾਸੀ ਦੇ ਗੇੜ ਚ ਪੈ ਜਾਣਾ। ਇਹਨੂੰ ਕਹਿੰਦੇ ਆ ਆਪਣਾ ਪਿੜ ਮੱਲੀਏ। ਦੇਖੋ ਨਾ ਭਾਈ ਗੁਰਦਾਸ ਜੀ ਨੇ ਕਿਹਾ, ਕਹਿੰਦੇ ਗੁਰਮੁਖ ਜਨਮ ਸਵਾਰ, ਦਰਗੇ ਚੱਲਿਆ ਸੱਚੀ ਦਰਗੇ ਜਾਏ, ਸੱਚਾ ਪਿੜ ਮੱਲਿਆ। ਕਹਿੰਦਾ ਨਾ ਗੁਰਮੁਖ ਜਨਮ ਸਵਾਰ ਲੈਂਦਾ ਆਪਣਾ, ਤੇ ਦਰਗਾਹ ਨੂੰ ਤੁਰ ਪੈਂਦਾ, ਸੱਚੀ ਦਰਗੇ ਜਾਏ, ਕਹਿੰਦਾ ਉਸ ਅਵਸਥਾ ਵਿੱਚ ਪਹੁੰਚ ਕੇ ਸੱਚਾ ਪਿੜ ਮੱਲਿਆ, ਵਿਕਾਰਾਂ ਨਾਲ ਕੁਸ਼ਤੀ ਲੜ ਕੇ, ਉਹ ਜਗ੍ਹਾ ਮੱਲ ਲਈ, ਉਹ ਟਿਕਾਣਾ ਮੱਲ ਲਿਆ ਜਿੱਥੋਂ ਵਿਕਾਰ ਬਾਹਰ ਹੋ ਜਾਂਦੇ, ਪਰ ਉਹਦੀ ਆਤਮਿਕ ਬਿਰਤੀ ਪਰਮਾਤਮਾ ਦੇ ਭਾਣੇ ਤੋਂ, ਦਾਇਰੇ ਤੋਂ ਬਾਹਰ ਨਹੀਂ ਜਾਂਦੀ। ਦਾਇਰੇ ਚ ਆ ਗਈ, ਭਾਣੇ ਚ ਆ ਗਈ, ਪਰਮਾਤਮਾ ਦੇ ਦਾਇਰੇ ਚ ਆ ਗਈ, ਪਰਮਾਤਮਾ ਦਿੱਖ ਚ ਬਿਰਤੀ ਆ ਗਈ, ਫਿਰ ਉਹ ਬਿਰਤੀ ਹਮੇਸ਼ਾ ਪਰਮਾਤਮਾ ਦਾ ਰੂਪ ਲੈ ਕੇ ਰਹਿੰਦੀ ਹੈ। ਉਹਨੂੰ ਕਹਿੰਦੇ ਆ, ਫਿਰ ਕੀ ਕਹਿੰਦੇ, ਕਹਿੰਦੇ ਫਿਰ ਆਤਮਿਕ ਬਿਰਤੀ ਬਣ ਜਾਂਦੀ ਹੈ। ਕੈਸੀ ਬਿਰਤੀ ਬਣ ਜਾਂਦੀ, ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ, ਜਿੱਥੇ ਜਾਏ ਬਹੀਏ। ਕਹਿੰਦੇ ਇਹ ਆਤਮਿਕ ਬਿਰਤੀ ਇੱਦਾਂ ਦੀ ਬਣ ਜਾਂਦੀ, ਜਿੱਥੇ ਜਾ ਕੇ ਵੀ ਬਹਿੰਦੀ ਹੈ, ਕਿੱਥੇ ਬਹਿੰਦੀ ਹੈ, ਸੋਚ ਉੱਚੀ ਹੋ ਜਾਂਦੀ ਹੈ, ਜਿੱਥੇ ਜਾ ਕੇ ਟਿਕਦੀ ਹੈ ਤੇ ਕੀ ਕਰਦੀ ਉੱਥੇ ਜਾ ਕੇ, ਜਿੱਥੇ ਜਾਏ ਬਹੀਏ ਭਲਾ ਕਹੀਏ। ਕਹਿੰਦੇ ਫਿਰ ਇਹ ਆਤਮਿਕ ਬਿਰਤੀ ਜਿੱਥੇ ਵੀ ਜਾ ਕੇ ਬਹਿੰਦੀ ਹੈ ਨਾ, ਉੱਥੇ ਸਿਰਫ ਇਹਦਾ ਭਲਾ ਹੀ ਸੋਚਦੀ ਹੈ, ਭਲੇ ਬਾਰੇ ਹੀ ਕਹਿੰਦੀ ਹੈ, ਕਿਹਦੀ ਭਲਾਈ ਲੱਭਦੀ ਹੈ, ਬੁਰਾਈ ਨਹੀਂ ਲੱਭਦੀ, ਬੁਰਾਈ ਨਹੀਂ ਲੱਭਦੀ, ਬੁਰਾਈ ਨਹੀਂ ਲੱਭਦੀ। ਆਪਣੀ ਤਾਕਤ ਖਤਮ ਹੋ ਜਾਂਦੀ, ਮੈਂ ਕੁਛ ਨਹੀਂ ਕਰਨ ਜੋਗਾ, ਮੈਂ ਕੁਛ ਨਹੀਂ ਕਰਨ ਜੋਗਾ। ਧਿਆਨ ਦੇਣਾ, ਇੱਕ ਰੱਬ ਦੇ ਪਿਆਰੇ ਨੇ ਜਿਹੜੇ ਲੂਣ ਨੂੰ ਖੰਡ ਕਹਿੰਦੇ, ਰੱਬ ਦੇ ਪਿਆਰੇ ਨੇ ਲੂਣ ਨੂੰ ਖੰਡ ਕਹਿੰਦੇ ਨੇ। ਲੂਣ ਖਾ ਕੇ ਵੀ ਕਿਸੇ ਨੇ ਪੁੱਛਿਆ ਜੀ ਖੀਰ ਕਿੱਦਾਂ ਦੀ ਸੀ, ਕਹਿੰਦੇ ਜੀ ਬੜੀ ਮਿੱਠੀ ਸੀ। ਦੂਜਾ ਖਾ ਕੇ ਕਹਿਣ ਲੱਗਾ ਗਲਤੀ ਹੋ ਗਈ, ਪਾਉਣੀ ਸੀਗੀ ਮਿਸ਼ਰੀ ਤੇ ਪੈ ਗਈ, ਪੈ ਗਿਆ ਲੂਣ, ਤੇ ਤੁਸੀਂ ਖਾ ਗਏ। ਤੇ ਉਹ ਪਤਾ ਕੀ ਕਹਿੰਦੇ, ਕਹਿੰਦੇ ਭੋਲਿਆ ਤੇਰੇ ਕੋਲ ਗਲਤੀ ਹੋ ਗਈ। ਕਹਿੰਦੇ ਕਹਿੰਦਾ ਤੂੰ ਮਿਸ਼ਰੀ ਪਾ ਕੇ ਲਿਆ, ਤੈਨੂੰ ਭੁਲੇਖਾ ਪੈ ਗਿਆ, ਲੂਣ ਪੈ ਗਿਆ। ਕਹਿੰਦਾ ਜੀ ਮੈਂ ਲੂਣ ਪਾਇਆ। ਕਹਿੰਦਾ ਨਹੀਂ ਪੁੱਤਰ, ਭੁਲੇਖਾ ਪੈ ਗਿਆ, ਮਿਸ਼ਰੀ ਸੀ। ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਏਦਾਂ ਦੀ ਖੇਡ ਹੀ, ਜਾਂ ਤੈਨੂੰ ਭੁਲੇਖਾ ਪੈ ਗਿਆ ਜਾਂ ਰੱਬ ਨੂੰ ਭੁਲੇਖਾ ਪੈ ਗਿਆ। ਤੂੰ ਲੂਣ ਪਾਇਆ ਸੀ, ਰੱਬ ਨੇ ਮਿਸ਼ਰੀ ਕਰ ਦਿੱਤੀ ਹੈ, ਮੈਂ ਤੇ ਮਿਸ਼ਰੀ ਖਾਧੀ ਹੈ। ਬਿਰਤੀ ਬੜੀ ਉੱਚੀ ਹੋ ਜਾਂਦੀ ਹੈ, ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀ ਜਾਏ। ਝੋਲ, ਝੋਲ ਦਾ ਮਤਲਬ ਕਿਸੇ ਚੀਜ਼ ਨੂੰ ਹਿਲਾਉਣਾ, ਬੜੇ ਬੜੇ ਮਤਲਬ ਨਿਕਲਦੇ ਆ ਹਰ ਜਗ੍ਹਾ ਤੇ ਵੱਖਰ। ਝੋਲ ਦਾ ਭਾਅ ਝੋਲੀ ਵੀ ਹੁੰਦਾ, ਝੋਲ ਦਾ ਭਾਅ ਕਿਸੇ ਨੂੰ ਚਲਾਉਣਾ। ਕਿੱਦਾਂ ਬੱਚਾ ਝੂਲੇ ਚ ਪਾਤਾ, ਝੂਲੇ ਦਾ ਮਤਲਬ ਕੀ ਹੈ? ਉਹ ਝੂਲਾ ਹਿਲਦਾ ਪਿਆ, ਬੱਚਾ ਹਿਲਦਾ ਪਿਆ, ਬੱਚਾ ਕਿੱਥੇ? ਉਹ ਝੂਲੇ ਚ ਕਹਿੰਦਾ ਮਤਲਬ ਝੂਲਦਾ ਪਿਆ। ਗੁਰੂ ਜੀ ਕਹਿੰਦੇ ਝੋਲ ਅੰਮ੍ਰਿਤ ਪੀ ਜਾਏ। ਕਹਿੰਦਾ ਜਦੋਂ ਤੇਰੀ ਬਿਰਤੀ ਏਦਾਂ ਦੀ ਬਣ ਜਾਊਗੀ ਨਾ, ਕਹਿੰਦਾ ਫਿਰ, ਕਹਿੰਦਾ ਫਿਰ ਤੇਰੇ ਅੰਦਰ ਜਿਹੜੀ ਗੰਦਗੀ ਹੈ ਨਾ, ਗੰਦਗੀ, ਕਹਿੰਦਾ ਫਿਰ ਤੇਰੀ ਇਹ ਬਿਰਤੀ ਨੂੰ ਹਿਲਾ ਹਿਲਾ ਕੇ ਨਾ, ਝੋਲ ਝੋਲ ਕੇ ਹਿਲਾ ਹਿਲਾ ਕੇ, ਅੰਦਰੋਂ ਗੰਦਗੀ ਪਰਾ ਕਰਕੇ ਤੇਰੇ ਅੰਦਰ ਅੰਮ੍ਰਿਤ ਰਸ ਪਿਆ, ਉਹ ਪੀ ਲਏਗੀ। ਝੋਲ ਅੰਮ੍ਰਿਤ ਪੀ ਜਾਏ, ਜਿਵੇਂ ਹਿਲਾਏਗਾ। ਦੇਖੋ ਨਾ, ਆਪਾਂ ਕਹਿੰਦੇ ਨੀ ਗੰਦਾ ਪਾਣੀ ਨਾ ਤਾਰ ਕੇ ਪੀ ਲਓ, ਖਾਸ ਕਰਕੇ ਫੌਜੀਆਂ ਨੂੰ ਪਤਾ ਹੁੰਦਾ ਵੀ ਜੇ ਕਿਤੇ ਮਜਬੂਰੀ ਆ ਜਾਏ ਗੰਦਾ ਪਾਣੀ ਪੀਣ ਦੀ, ਇੱਕ ਗੋਲੀ ਦਿੰਦੇ ਸੀਗੇ, ਠੀਕ ਹੈ, ਉਹ ਗੋਲੀ ਨਾ ਗੰਦੇ ਪਾਣੀ ਚ ਪਾ ਦਿਓ, ਪਾਣੀ ਨਿਤਰ ਜਾਂਦਾ ਸੀ, ਨਿਤਾਰਨਾ, ਗੰਦਗੀ ਥੱਲੇ ਬਹਿ ਜਾਂਦੀ, ਉੱਪਰ ਪਾਣੀ ਪੀ ਲੈਂਦਾ ਸੀ। ਝੋਲ ਦਾ ਭਾਵ ਹਿਲਾਉਣਾ, ਨਿਤਾਰਨਾ। ਕਹਿੰਦੇ ਝੋਲ ਅੰਮ੍ਰਿਤ ਪੀ ਜਾਏ। ਕਹਿੰਦਾ ਐਸੀ ਬਿਰਤੀ ਵਾਲਿਆਂ ਦੇ ਅੰਦਰ ਅੰਮ੍ਰਿਤ ਪਿਆ ਹੈ, ਅੰਮ੍ਰਿਤ ਸਾਰਿਆਂ ਅੰਦਰ ਹੀ ਹੈ, ਗੁਣ ਸਾਰਿਆਂ ਅੰਦਰ ਹੀ ਹੈ। ਕਹਿੰਦੇ ਵੀ ਆਪਣੇ ਅੰਦਰੋਂ ਹਿਲਾ ਕੇ ਨਿਤਾਰ ਕੇ ਉਸ ਅੰਮ੍ਰਿਤ ਨੂੰ ਪੀ ਲੈਂਦੇ ਨੇ, ਉਸ ਐਡੀ ਵੱਡੀ ਦਾਤ ਨੂੰ ਅੰਦਰੋਂ ਹੀ ਪ੍ਰਾਪਤ ਕਰ ਲੈਂਦੇ ਨੇ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੇ। ਕਹਿੰਦੇ ਭਾਈ ਗੱਲ ਸੁਣ, ਜੇ ਗੁਣਿਆਂ ਦਾ ਭਰਿਆ, ਸੈਂਟ ਦਾ ਭਰਿਆ ਬਕਸਾ ਹੋਵੇ, ਤੇ ਬਕਸਾ ਖੋਲ ਕੇ ਨਾ ਵਿੱਚੋਂ ਸੈਂਟ ਕੱਢ ਲੈਣੀ ਚਾਹੀਦੀ ਹੈ, ਖੁਸ਼ਬੂ ਲੈ ਲੈਣੀ ਚਾਹੀਦੀ ਹੈ। ਕਹਿੰਦੇ ਮਨਾ, ਇਹ ਮਨੁੱਖੀ ਸਰੀਰ ਗੁਣਾਂ ਦੀ ਖੁਸ਼ਬੂ ਨਾਲ ਭਰਿਆ ਪਿਆ ਹੈ, ਗੁਣਾਂ ਦੇ ਪਰਫਿਊਮ ਨਾਲ, ਸੈਂਟ ਨਾਲ ਭਰਿਆ ਪਿਆ, ਖੋਲ ਇਹਨੂੰ, ਖੋਲ ਇਹਨੂੰ, ਤੇ ਖੋਲ ਕੇ ਇਹ ਚੋਂ ਉਹਦੀ ਖੁਸ਼ਬੂ ਲੈ। ਕਹਿੰਦਾ ਪਾਓ ਕਿ ਮਨਾ, ਇਹ ਸਰੀਰ ਇੱਕ ਬਕਸਾ ਹੈ, ਇਸ ਬਕਸੇ ਅੰਦਰ ਤੇਰੇ ਕੋਲ ਗੁਣ ਆ, ਪਰ ਕੋਸ਼ਿਸ਼ ਕਰ ਇੱਕ ਤੇ ਬਕਸਾ ਐਵੇਂ ਨਾ ਪਿਆ ਰਹੇ। ਬਕਸੇ ਚ ਕੋਈ ਖੁਸ਼ਬੂ ਨਹੀਂ ਆਉਂਦੀ, ਖੁਸ਼ਬੂ ਤਾਂ ਸੈਂਟ ਚੋਂ ਆਉਂਦੀ ਹੈ। ਕਹਿੰਦੇ ਇਸ ਸਰੀਰ ਚੋਂ ਕੋਈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਮਨਾ ਪ੍ਰਾਪਤੀ ਤੈਨੂੰ ਹੋਣੀ ਹੈ, ਠੀਕ ਹੈ। ਕਿਵੇਂ? ਇੱਕ ਵਿਗਿਆਨੀ ਹੈ, ਇੱਕ ਸੰਤ, ਵਿਗਿਆਨੀ ਨੇ ਖੋਜ ਕੀਤੀ, ਧਿਆਨ ਦੇਣਾ, ਵਿਗਿਆਨੀ ਨੇ ਖੋਜ ਕੀਤੀ, ਕਰਦਿਆਂ ਕਰਦਿਆਂ ਤੋੜਿਆ ਪਦਾਰਥਾਂ ਨੂੰ, ਤੋੜਦਾ ਰਹੇਗਾ, ਤੋੜਦਾ ਰਹੇਗਾ, ਤੋੜਦਾ ਗਿਆ, ਤੋੜ ਤੋੜਦਿਆਂ ਕੀ ਕਹਿਤਾ? ਕਹਿੰਦਾ ਪਰਮਾਣੂ ਤੋਂ ਅੱਗੇ ਕੁਛ ਨਹੀਂ ਹੈ, ਤੋੜਿਆ। ਵਿਗਿਆਨੀ ਤੋੜਦਾ 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 ਇੱਕ ਮੰਜ਼ਿਲ ਤੇ ਪਹੁੰਚਿਆ, ਕਹਿੰਦਾ ਪਰਮਾਣੂ ਤੋਂ ਅੱਗੇ ਕੁਛ ਨਹੀਂ ਹੈ। ਇੱਕ ਸੰਤ ਸੁਰਤ ਸ਼ਬਦ ਨੂੰ ਜੋੜਦਾ 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 ਇੱਕ ਦਿਨ ਕਹਿੰਦਾ, ਕਹਿੰਦਾ ਰੱਬ ਤੋਂ ਅੱਗੇ ਕੁਛ ਨਹੀਂ ਹੈ, ਪਰਮਾਤਮਾ ਤੋਂ ਅੱਗੇ ਕੁਛ ਨਹੀਂ ਹੈ। ਤੇ ਧਿਆਨ ਦੇਣਾ, ਵਿਗਿਆਨੀ ਵੀ ਬੜੇ ਘੱਟ ਹੁੰਦੇ ਨੇ ਤੇ ਸੰਤ ਵੀ ਬੜੇ ਘੱਟ ਹੁੰਦੇ ਨੇ, ਤੋੜਨ ਵਾਲੇ ਵੀ ਬੜੇ ਘੱਟ ਹੁੰਦੇ ਨੇ, ਜੋੜਨ ਵਾਲੇ ਵੀ ਬੜੇ ਘੱਟ ਹੁੰਦੇ ਨੇ। ਵਿਗਿਆਨੀ ਤੋੜਦਾ ਤੋੜਦਾ ਪਰਮਾਣੂ ਤੱਕ ਪਹੁੰਚ ਗਿਆ, ਗਿਆਨੀ ਸੰਤ ਜੋੜਦਾ ਜੋੜਦਾ ਪਰਮਾਤਮਾ ਤੱਕ ਪਹੁੰਚ ਗਿਆ। ਉਹ ਕਹਿੰਦਾ ਪਰਮਾਣੂ ਤੋਂ ਅੱਗੇ ਕੁਛ ਨਹੀਂ ਹੈ, ਸੰਤ ਕਹਿੰਦਾ ਪਰਮਾਤਮਾ ਤੋਂ ਅੱਗੇ ਕੁਛ ਨਹੀਂ ਹੈ, ਗੱਲ ਤੇ ਸਿਰਫ ਖੋਜ ਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਵਾਸਲਾ, ਇਹ ਡੱਬਾ ਸੈਂਟ ਦਾ ਭਰਿਆ, ਡੱਬਾ ਖੋਲ, ਇਹ ਮਨਾ, ਇਹ ਸਰੀਰ ਤੱਕ ਡੱਬਾ ਹੈ, ਇਹਦਾ ਕੋਈ ਮੁੱਲ ਨਹੀਂ, ਇਹਦੇ ਚ ਖੁਸ਼ਬੂ ਅੰਦਰ ਆ, ਤੇ ਖੁਸ਼ਬੂ ਕੱਢ ਲੈ, ਸੈਂਟ ਦੀ ਖੁਸ਼ਬੂ ਲੈਣੀ ਹੋ ਤੇ ਅੰਦਰੋਂ ਕੱਢ ਲੈ, ਅੰਦਰੋਂ ਲੱਭਣਾ ਸਭ ਕੁਛ, ਠੀਕ ਹੈ, ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਢੋਲੇ ਸੋ ਪਰਮ ਭਲਾਹੀ, ਸਭ ਕੁਛ ਮਨਾ ਤੇਰੇ ਅੰਦਰ ਹੀ ਹੈ। ਸੋ ਗੁਰੂ ਪਿਆਰੇ ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।